ਸਤਨਾਮ ਸ਼੍ਰੀ ਵਾਹਿਗੁਰੂ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਇੱਕ ਹੈ ਆਸਾ ਦਰਸ ਪਿਆਸਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਇੱਕ ਹੈ ਆਸਾ ਦਰਸ ਪਿਆਸਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਿਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਰਨਹਾਰ ਕਾਦਰ ਅਕਾਲ ਪੁਰਖ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਰੋਜ਼ਾਨਾ ਦੀ ਤਰ੍ਹਾਂ ਗੁਰੂ ਕੇ ਪਾਵਨ ਦਰਬਾਰ ਵਿੱਚ ਸੰਧਿਆ ਸਮੇਂ ਰਹਿਰਾਜ ਸਾਹਿਬ ਦੇ ਪਾਠ ਉਚਾਰਨ ਹੋਏ ਹਨ ਉਪਰੰਤ ਰਾਗੀ ਜਥੇ ਪਾਸੋਂ ਆਪ ਜੀ ਨੇ ਆਰਤੀ ਸ਼ਬਦ ਕੀਰਤਨ ਸੁਣੇ ਹਨ ਹੁਣ ਸਤਿਗੁਰਾਂ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ ਸੁਣੀਏ ਤਾਂ ਕਿ ਸਾਡਾ ਮਨ ਸੁਸਿੱਖਿਅਤ ਸਮਝਦਾਰ ਸਿਆਣਾ ਹੋਵੇ ਅਤੇ ਸਤਿਗੁਰੂ ਦੇ ਦਰ ਤੋਂ ਮਹਾਨ ਦਾਤਾਂ ਦਾ ਅਧਿਕਾਰੀ ਬਣੇ ਆਸਾ ਰਾਗ ਵਿੱਚ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਉਚਾਰੇ ਹੋਏ ਪਵਿੱਤਰ ਬਚਨ ਹਨ ਠਾਕੁਰ ਚਰਨ ਸੁਹਾਵੇ ਹੇ ਠਾਕੁਰ ਅਕਾਲ ਪੁਰਖ ਜੀ ਤੁਹਾਡੇ ਚਰਨ ਬੜੇ ਸ਼ੋਭਲੀਕ ਸੁਹਾਵੇ ਹਨ ਸੋਹਣੇ ਹੁਣ ਜਦੋਂ ਚਰਨਾਂ ਦੀ ਗੱਲ ਸਾਡੇ ਸਾਹਮਣੇ ਆਵੇਗੀ ਅਤੇ ਸਾਡਾ ਧਿਆਨ ਸਰੀਰਾਂ ਵੱਲ ਜਾਏਗਾ ਕਿਉਂਕਿ ਸਰੀਰਾਂ ਦੇ ਜਿਹੜੇ ਪੈਰ ਹਨ ਉਹਨਾਂ ਨੂੰ ਸਤਿਕਾਰ ਨਾਲ ਚਰਨ ਕਿਹਾ ਜਾਂਦਾ ਚਰਨ ਕਮਲ ਵੀ ਕਹਿ ਲਿਆ ਜਾਂਦਾ ਜਿਹਦਾ ਸਤਿਕਾਰ ਕਰੀਏ ਉਹਦੇ ਬਾਰੇ ਕਹੀਦਾ ਲਿਆਓ ਜੀ ਤੁਹਾਡੇ ਚਰਨ ਮਲਦੀ ਏ ਚਰਨ ਘੁੱਟਦੀ ਏ ਮੁੱਠੀ ਚਾਪੀ ਕਰਦੀ ਆਦਿਕ ਪਰ ਅਕਾਲ ਪੁਰਖ ਬਾਰੇ ਇਹ ਸਵਾਲ ਖੜਾ ਹੋਏਗਾ ਕਿ ਪਰਮਾਤਮਾ ਤੇ ਦਿਖਾਈ ਨਹੀਂ ਦਿੰਦਾ ਸਾਡੇ ਸਾਹਮਣੇ ਨਹੀਂ ਹੈ ਉਹਦੇ ਫਿਰ ਚਰਨ ਕਿਹੜੇ ਹੋਏ ਇਹ ਸਵਾਲ ਤਾਂ ਉੱਠੇਗਾ ਤਾਂ ਇਸ ਵਾਸਤੇ ਪਹਿਲਾਂ ਇਹ ਸਮਝਣਾ ਪਏਗਾ ਕਿ ਠਾਕੁਰ ਮਾਲਕ ਦਾ ਸਰੂਪ ਕਿਹੋ ਜਿਹਾ ਕੀ ਪਰਮਾਤਮਾ ਸਾਡੇ ਵਰਗਾ ਵਿਅਕਤੀ ਹੈ ਤਾਂ ਹੀ ਤੇ ਉਹਦੇ ਇਹੋ ਜਿਹੇ ਚਰਨ ਹੋਣਗੇ। ਜੇ ਪਰਮਾਤਮਾ ਸਾਡੇ ਵਰਗਾ ਵਿਅਕਤੀ ਨਹੀਂ ਤੇ ਫਿਰ ਉਹਦੇ ਚਰਨ ਵੀ ਹੋਰ ਤਰ੍ਹਾਂ ਦੇ ਹੋਣਗੇ, ਕਿਉਂਕਿ ਪਰਮਾਤਮਾ ਦੇ ਸਰੂਪ ਬਾਰੇ ਪਹਿਲੀ ਗੱਲ ਤੇ ਮੂਲ ਮੰਤਰ ਵਿੱਚ ਹਜ਼ੂਰ ਨੇ ਦੱਸਿਆ ਜਿਹੜਾ ਇਹ ਵਚਨ ਹੈ ਕਿ ਅਕਾਲ ਮੂਰਤ। ਜੇ ਵਿਅਕਤੀ ਹੋਏ ਤੇ ਫਿਰ ਉਹਦੇ ਸਰੂਪ ਤੇ ਕਾਲ ਦਾ ਪ੍ਰਭਾਵ ਪਏਗਾ। ਜਿਵੇਂ ਸਾਡਾ ਵਜੂਦ ਬਣਿਆ, ਮਾਂ ਦੇ ਗਰਭ ਵਿੱਚ ਸਰੀਰ ਬਣਿਆ, ਫਿਰ ਇਹਦਾ ਜਨਮ ਹੋਇਆ, ਇਹ ਵੱਡਾ ਹੋਣ ਲੱਗ ਪਿਆ, ਪਹਿਲਾਂ ਕਿਸ਼ੋਰ ਅਵਸਥਾ, ਫਿਰ ਜਵਾਨੀ, ਫਿਰ ਢਲਣ ਲੱਗ ਪਿਆ, ਕਮਜ਼ੋਰ ਹੋ ਗਿਆ, ਬਿਰਧ ਹੋ ਗਿਆ, ਫਿਰ ਇਹ ਖਤਮ ਹੋ ਗਿਆ। ਇਹਦੇ ਉੱਪਰ ਕਾਲ ਦਾ ਸਮੇਂ ਦਾ ਪ੍ਰਭਾਵ ਪੈ ਰਿਹਾ ਹੈ। ਇਹ ਸਥਿਰ ਹੈ ਨਹੀਂ, ਸਮੇਂ ਨਾਲ ਪੈਦਾ ਹੋਇਆ, ਸਮੇਂ ਨਾਲ ਬਿਨਸ ਗਿਆ। ਪਰ ਪਰਮਾਤਮਾ ਬਾਰੇ ਕਿਹਾ ਹਜ਼ੂਰ ਨੇ ਅਕਾਲ ਮੂਰਤ, ਨਾਲੇ ਵੀ ਕਿਹਾ ਅਜੂਨੀ, ਜਨਮਾਂ ਵਿੱਚ ਨਹੀਂ ਆਉਂਦਾ, ਜੂਨਾਂ 'ਚ ਨਹੀਂ ਆਉਂਦਾ। ਅਤੇ ਇਸੇ ਤਰ੍ਹਾਂ ਸਹਿ ਭੰਗ, ਸਹਿ ਭੰਗ ਦਾ ਅਰਥ ਹੈ ਸਵਯੰ ਭੰਗ, ਆਪਣੇ ਆਪ ਤੋਂ ਆਪ ਰੂਪ ਹੈ। ਵਾਹਿਗੁਰੂ ਨੂੰ ਕਿਸੇ ਨੇ ਬਣਾਇਆ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਔਰ ਸਤਿਗੁਰੂ ਮਹਾਰਾਜ ਨੇ ਹੋਰ ਵੀ ਬਚਨ ਕੀਤੇ ਹਨ ਪਵਿੱਤਰ ਬਾਣੀ ਅੰਦਰ। ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਦਾ ਸਲੋਕ ਹੈ, ਰੂਪ ਨਾ ਰੇਖ ਨਾ ਰੰਗ ਕਿਸ਼, ਨਾ ਰੂਪ ਆਕਾਰ ਹੈ ਪਰਮਾਤਮਾ ਦਾ, ਨਾ ਸਾਡੇ ਹੱਥਾਂ 'ਤੇ ਜਿਹੜੀਆਂ ਰੇਖਾ ਹਨ, ਮੱਥੇ 'ਤੇ ਰੇਖਾ ਹਨ, ਇਹੋ ਜਿਹੀ ਰੇਖਾ ਵੀ ਹੈ ਨਹੀਂ, ਨਾ ਆਕਾਰ ਹੈ ਕੋਈ ਦੱਸਣ ਵਾਲਾ, ਨਾ ਰੇਖਾ, ਮਸ਼ਕਸ਼ ਇਹਨਾਂ ਦੇ ਨਾਮ ਰੇਖਾ ਦੇ, ਇਹ ਰੇਖਾ ਵੀ ਹੈ ਨਹੀਂ, ਨਾ ਰੰਗ ਆ ਉਹਦਾ ਕਾਲਾ ਗੋਰਾ ਪੀਲਾ ਨੀਲਾ ਚਿੱਟਾ, ਇਹ ਰੰਗ ਵੀ ਹੈ ਨਹੀਂ। ਇਹ ਸਤਿਗੁਰੂ ਅਰਜਨ ਦੇਵ ਜੀ ਕਹਿ ਰਹੇ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਮਾਇਆ ਦੇ ਜਿਹੜੇ ਤਿੰਨ ਗੁਣ ਹਨ, ਤਿੰਨ ਸੁਭਾਅ, ਉਹ ਹਨ ਰਜੋ ਤਮੋ ਸਤੋ ਗੁਣ। ਇਹ ਪਰਮਾਤਮਾ ਦੇ ਉੱਪਰ ਲਾਗੂ ਨਹੀਂ ਹੁੰਦੇ, ਕਿਉਂਕਿ ਮਾਇਆ ਉਹਨੇ ਰਚੀ ਆ ਅਤੇ ਪਰਮਾਤਮਾ ਮਾਇਆ ਤੋਂ ਰਹਿਤ ਆ, ਮਾਇਆ ਨੂੰ ਬਣਾਉਣ ਵਾਲਾ, ਮਾਇਆ ਦੇ ਅਧੀਨ ਥੋੜ੍ਹਾ। ਇਸ ਵਾਸਤੇ ਇਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਆ ਵਾਹਿਗੁਰੂ। ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ, ਜਿਹਦੇ 'ਤੇ ਉਹ ਭਲੀ ਪ੍ਰਕਾਰ ਪ੍ਰਸੰਨ ਹੋਇਆ, ਉਹਨੂੰ ਬੁਝਾ ਦਿੰਦਾ, ਆਪਣਾ ਸਰੂਪ ਸਮਝਾ ਦਿੰਦਾ। ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਤੁਸੀਂ ਕਹਿੰਦੇ ਹੋ ਕਿ ਕਰਤਾਰ ਜਰੇ ਜਰੇ ਵਿੱਚ ਵਿਆਪਕ ਹੈ ਅਤੇ ਮੈਨੂੰ ਨਹੀਂ ਦਿਸਦਾ, ਤਾਂ ਗੁਰੂ ਮਹਾਰਾਜ ਨੇ ਪਤਾ ਕੀ ਕਿਹਾ, ਇਹ ਸ਼੍ਰੀ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਵੀਰ ਸਿੰਘ ਨੇ ਸਾਰੀ ਸਾਖੀ ਵਿਸਥਾਰ ਨਾਲ, ਇਹ ਪਟਨਾ ਸ਼ਹਿਰ ਦੇ ਬਾਹਰ ਵਾਰ ਜਦੋਂ ਸਤਿਗੁਰੂ ਜਾੜ 'ਚ ਬੈਠੇ ਸੀ, ਉੱਥੇ ਬਚਨ ਬਲਾਸ ਹੋਏ ਅਤੇ ਉੱਥੇ ਸਤਿਗੁਰਾਂ ਸ਼ਬਦ ਵੀ ਉਚਾਰਨ ਕੀਤਾ। ਹਜ਼ੂਰ ਨੇ ਕਿਹਾ, ਅਲੱਖ ਅਪਾਰ ਅਗੰਮ ਅਗੋਚਰ, ਨਾ ਤਿਸ ਕਾਲ ਨਾ ਕਰਮਾ, ਜਾਤ ਅਜਾਤ ਅਜੋਨੀ ਸੰਭਵ, ਨਾ ਤਿਸ ਭਾਉ ਨਾ ਭਰਮਾ, ਸਾਚੇ ਸਚਿਆਰ ਵਿਟੋ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸਾਚਾ ਸ਼ਬਦ ਨਹੀਂ ਸਾਂ। ਹਜ਼ੂਰ ਕਹਿੰਦੇ ਨੇ ਕੋਈ ਵਰਨ ਨਹੀਂ ਉਹਦਾ, ਬ੍ਰਾਹਮਣ ਖੱਤਰੀ ਸੂਦ ਵੈਸ਼, ਨਾ ਰੇਖਾ ਹੈ ਕੋਈ, ਨਾ ਰੂਪ ਹੈ ਕੋਈ। ਫਿਰ ਮਹਾਰਾਜ ਜੀ ਪਤਾ ਕਿਵੇਂ ਲੱਗਦਾ ਵਾਹਿਗੁਰੂ ਦਾ? ਤਾਂ ਹਜ਼ੂਰ ਕਹਿੰਦੇ ਨੇ, ਸੱਚੇ ਸ਼ਬਦ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ, ਨਿਸ਼ਾਨ ਦਾ ਅਰਥ ਹੈ ਥੋ ਪਤਾ, ਪਰਮਾਤਮਾ ਦਾ ਗਿਆਨ ਫਿਰ ਪ੍ਰਾਪਤ ਹੁੰਦਾ। ਗੁਰੂ ਦੇ ਸ਼ਬਦ ਵਿੱਚ ਜੁੜਿਆ ਅਤੇ ਕਿਹਾ ਹਜ਼ੂਰ ਨੇ ਮਰਦਾਨਿਆ, ਗਉ ਨਾਲ ਵੇਖਿਆ ਕਰ, ਗਉ ਨਾਲ। ਮਹਾਰਾਜ ਜੀ ਮੈਨੂੰ ਤੇ ਸੰਸਾਰ ਦਿਸਦਾ। ਮਹਾਰਾਜ ਕਹਿੰਦੇ, ਨਹੀਂ, ਇਹ ਸੰਸਾਰ ਉਹਦਾ ਭਾਂਡਾ ਹੈ, ਵਿੱਚ ਆਪ ਹੈ, ਇਹ ਸੰਸਾਰ ਉਹਦੀ ਪੁਸ਼ਾਕ ਹੈ, ਪੁਸ਼ਾਕ ਵਿੱਚ ਆਪ ਬੈਠਾ, ਇਹ ਸੰਸਾਰ ਕੋਠੜੀ ਹੈ, ਇਹਦੇ ਵਿੱਚ ਉਹਦਾ ਆਪਣਾ ਵਾਸਾ ਹੈ, ਇਹ ਬਾਹਰ ਜੋ ਕੋਈ ਤੈਨੂੰ ਦਿਸ ਰਿਹਾ ਹੈ ਇਹ ਪਰਮਾਤਮਾ ਨਹੀਂ ਹੈ। ਗੋਬਿੰਦ ਗੁਪਤ ਹੋਏ ਰਹੋ ਨਿਆਰੋ, ਗੋਬਿੰਦ ਪਰਮਾਤਮਾ ਗੁਪਤ ਹੋ ਰਿਹਾ ਅਤੇ ਨਿਆਰਾ ਹੈ। ਤਾਂ ਇਸ ਪ੍ਰਕਾਰ ਬੜੀ ਬਰੀਕ ਗੱਲ ਹੈ ਇਹ ਕਿ ਠਾਕੁਰ ਪਰਮਾਤਮਾ ਦਾ ਸਰੂਪ ਕਿਹੜਾ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਕੋਈ ਵੀ ਨਹੀਂ ਕਹਿ ਸਕਦਾ ਕਿਹੋ ਜਿਹਾ। ਤਾਂ ਫਿਰ ਮਹਾਰਾਜ ਹੋਣਾ ਹੀ ਨਹੀਂ, ਜਿਹਦਾ ਨਾ ਕੋਈ ਰੂਪ ਨਾ ਰੇਖਾ ਨਾ ਕੋਈ ਚਿੰਨ੍ਹ ਨਿਸ਼ਾਨੀ ਕੁਛ ਵੀ ਨਹੀਂ ਹੈ, ਤੇ ਫਿਰ ਉਹ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ, ਨਹੀਂ, ਅਚਲ ਮੂਰਤ, ਉਹਦਾ ਸਰੂਪ ਸਦਾ ਅਚਲ ਹੈ, ਇਹ ਸਾਰਾ ਕੁਝ ਅਚਲ ਨਹੀਂ, ਸਭ ਖਤਮ ਹੋ ਜਾਏਗਾ, ਪਰ ਪਰਮਾਤਮਾ ਅਚਲ ਹੈ। ਅਚਲ ਮੂਰਤਨ ਭਉ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਹੈ, ਅਨੁਭਵੀ ਪ੍ਰਕਾਸ਼ ਚਾਨਣ ਹੈ, ਅਨੁਭਵ ਦੁਆਰਾ ਹੀ ਚਾਨਣ ਹੁੰਦਾ। ਅਨੁਭਵੀ ਜੋ ਬੰਦਗੀ ਕਰਕੇ ਗਿਆਨ ਹੁੰਦਾ ਇਹ ਅੱਖਰਾਂ ਦੁਆਰਾ ਬਿਆਨ ਨਹੀਂ ਹੋ ਸਕਦਾ, ਉਹ ਉਹਦਾ ਉਪਦੇਸ਼ ਦਿੱਤਾ ਜਾਂਦਾ, ਪਰ ਅਨੁਭਵੀ ਗਿਆਨ ਉਹ ਜਿਹਨੇ ਪ੍ਰਾਪਤ ਕੀਤਾ ਉਹਨੂੰ ਹੀ ਪਤਾ। ਅਨੁਭਵੀ ਗਿਆਨ ਇਸ ਤਰ੍ਹਾਂ ਦਾ, ਉਹ ਪੂਰਾ ਕਥਨ ਹੋ ਨਹੀਂ ਸਕਦਾ ਵੀ ਅਨੁਭਵੀ ਗਿਆਨ ਕਿਹੋ ਜਿਹਾ। ਅਨੁਭਵ ਪ੍ਰਕਾਸ਼ ਅਚਲ ਮੂਰਤ, ਅਨੁਭਵ ਪ੍ਰਕਾਸ਼ ਮਤੋਜ ਕਿਹਜੈ, ਅਮਿਤ ਬਲ ਵਾਲਾ ਕਹੀਦਾ ਪਰਮਾਤਮਾ, ਜਿਹਦੇ ਬਲ ਦਾ ਕੋਈ ਅੰਤ ਪਾਰਾਵਾਰ ਨਹੀਂ। ਆ ਸਾਰਾ ਕੁਝ ਬਣਿਆ, ਵੱਡੇ ਵੱਡੇ ਪਹਾੜ, ਪਾਣੀ ਇੰਨਾ, ਗਲੇਸ਼ੀਅਰ ਕਿੱਥੋਂ ਆਏ, ਹੁਣ ਤਾਂ ਸਰਕਲ ਹੋ ਰਿਹਾ ਪਾਣੀ ਦਾ, ਫਿਰ ਪਹਿਲਾਂ ਕਿੱਥੋਂ ਬਣਿਆ? ਇਹ ਪਰਮਾਤਮਾ ਦੀ ਕੁਦਰਤ ਹੈ, ਉਹਦੀ ਕੁਦਰਤ ਦਾ ਅੰਤ ਨਹੀਂ, ਕਾਦਰ ਦਾ ਅੰਤ ਕੌਣ ਪਾ ਲਏਗਾ? ਤਾਂ ਹਜ਼ੂਰ ਕਹਿੰਦੇ ਨੇ ਚੱਲ ਮੂਰਤ ਅਨੁਭਵ ਪ੍ਰਕਾਸ਼ ਸਮਿਤੋਜ ਕਿਹਜੈ, ਅਮਿਤ ਬਲ ਵਾਲਾ ਕਹੀਦਾ ਹੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਤਿਰ ਭਵਨ ਮਹੀ ਤਿੰਨਾਂ ਭਵਨਾਂ ਦਾ ਮਾਲਕ ਹੈ, ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਸੁਰ ਦੇਵਤੇ ਨਰ ਮਨੁੱਖ ਰਾਕਸ਼ਸ ਸਾਰੇ ਉਸ ਪਰਮਾਤਮਾ ਨੂੰ ਬੇਅੰਤ ਬੇਅੰਤ ਕਹਿ ਰਹੇ ਨੇ, ਬਿਰਸ਼ ਬੂਟੇ ਘਾਹ ਦੇ ਤੀਲੇ ਵੀ ਕਹਿ ਰਹੇ ਨੇ ਬੇਅੰਤਾ ਬੇਅੰਤਾ। ਇਹ ਕੁਦਰਤੀ ਦੱਸ ਰਹੀ ਆ ਵੀ ਕੋਈ ਅੰਤ ਪਾਰਾਵਾਰ ਨਹੀਂ ਵਾਹਿਗੁਰੂ ਦਾ। ਤੋ ਸਰਵਨਾਮ ਕਥਾ ਕਵਨ, ਹੈ ਵਾਹਿਗੁਰੂ ਤੇਰੇ ਸਾਰੇ ਨਾਮਾਂ ਨੂੰ ਕੌਣ ਕਥਨ ਕਰੇ? ਕਰਮ ਨਾਮ ਵਰਣਤ ਸਮਤ, ਤੇਰੇ ਕਾਰਜਾਂ ਕਰਕੇ ਜਿਹੜੇ ਮਹਾਰਾਜ ਤੇਰੇ ਨਾਮ ਪਏ ਹਨ, ਸਮਤਵੰਤ ਲੋਕ ਤੇਰੇ ਨਾਮਾਂ ਨੂੰ ਵਰਣਨ ਕਰਦੇ ਨੇ, ਪਰ ਤੇਰੇ ਨਾਮਾਂ ਦਾ ਅੰਤ ਕੋਈ ਨਹੀਂ। ਫਿਰ ਹੋਰ ਗੌਰ ਫਰਮਾਓ, ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਨਮਸਤੰ ਅਨਾਮੇ, ਤੂੰ ਨਾਮ ਤੋਂ ਰਹਿਤ, ਹੱਦ ਹੋ ਗਈ ਉਹਦੇ ਤੇ, ਬੇਅੰਤ ਨਾਮ ਨੇ, ਇਹ ਸਫਾਤੀ ਨਾਮ ਹਨ। ਮਤਲਬ ਹੈ ਹਜ਼ੂਰ ਦਾ ਵੀ ਜੇ ਮਾਂ ਪਿਓ ਦੁਆਰਾ ਪੈਦਾ ਹੋਇਆ ਹੋਵੇ ਤੇ ਮਾਂ ਪਿਓ ਨੇ ਇੱਕ ਨਾਮ ਰੱਖਣਾ ਸੀ, ਇੱਕ ਹੀ ਨਾਮ ਹੋਣਾ ਸੀ ਨਾ, ਪਰ ਪਰਮਾਤਮਾ ਨਾਮ ਤੋਂ ਰਹਿਤ, ਉਹਦਾ ਕੋਈ ਨਾਮ ਨਹੀਂ ਕਿਸੇ ਨੇ ਰੱਖਿਆ, ਕਿਉਂਕਿ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਨਮਸਤੰ ਅਠਾਮੇ, ਤੇਰਾ ਕੋਈ ਟਿਕਾਣਾ ਨਹੀਂ, ਹੱਦ ਹੋ ਗਈ, ਸਾਰੇ ਟਿਕਾਣੇ ਉਸ ਦੇ ਹਨ। ਮਤਲਬ ਹੈ ਕਿ ਇੱਕ ਟਿਕਾਣਾ ਬਣਾ ਕੇ ਨਹੀਂ ਬੈਠਾ ਵਾਹਿਗੁਰੂ, ਸਾਡੇ ਵਰਗਾ ਵਿਅਕਤੀ ਹੋਏ ਤੇ ਇੱਕ ਘਰ ਚ ਹੋਏ ਕਿਤੇ ਟਿਕਾਣੇ ਬੈਠਾ ਹੋਏ, ਐਸਾ ਨਹੀਂ ਹੈ। ਔਰ ਗੁਰੂ ਕੇ ਪਿਆਰਿਓ, ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਕਿਹਾ ਨਮਸਤੰ ਅਮਜਬੇ, ਉਹਦਾ ਕੋਈ ਮਜ਼ਬ ਵੀ ਨਹੀਂ ਹੈ। ਨਮਸਤਸਤ ਅਜਬੇ, ਇਹ ਮਜ਼ਬ ਅਸੀਂ ਬਣਾ ਕੇ ਵੰਡੀਆਂ ਪਾ ਲਈਆਂ, ਘਸੁੰਨਮੁਖੀ ਇੱਕ ਦੂਜੇ ਹੋਈ ਜਾਂਦੇ ਹਾਂ, ਵਿਰੋਧ ਕਰੀ ਜਾਂਦੇ ਹਾਂ, ਦੂਜਾ ਮਜ਼ਬ ਨੀਵਾਂ, ਮੇਰਾ ਮਜ਼ਬ ਚੰਗਾ, ਦੂਜਾ ਚੰਗਾ, ਦੂਜਾ ਮਾੜਾ। ਇਹ ਉਹ ਉੱਪਰ ਜਾ ਕੇ ਜਿੱਥੇ ਗਿਆਨ ਦੀ ਪ੍ਰਾਪਤੀ ਹੈ, ਉੱਥੇ ਜਾ ਕੇ ਕੋਈ ਮਜ਼ਬ ਦਾ ਵੈਰ ਵਿਰੋਧ ਵਿਤਕਰਾ ਨਹੀਂ ਰਹਿ ਜਾਂਦਾ, ਤਾਂ ਹੀ ਕਿਉਂਕਿ ਪਰਮਾਤਮਾ ਦਾ ਗਿਆਨ ਹੋ ਗਿਆ, ਉੱਥੇ ਜਾ ਕੇ ਮਜ਼ਬਾਂ ਦਾ ਵਿਤਕਰਾ ਨਹੀਂ ਹੈ। ਇੱਕ ਉਦਾਹਰਨ ਮੈਨੂੰ ਯਾਦ ਆ ਗਈ, ਸਾਈਂ ਮੀਆਂ ਮੀਰ ਲਾਹੌਰ ਰਹਿੰਦੇ ਸੀ, ਉਦੋਂ ਬਿਰਧ ਹੋਏ ਹੋਏ, ਛੇਵੇਂ ਪਾਤਸ਼ਾਹ ਉੱਥੇ ਗਏ ਹੋਏ ਸੀ ਲਾਹੌਰ, ਅਤੇ ਕਰਮ ਦੀਨ ਦਾ ਤਕੀਆ ਸੀ, ਉੱਥੇ ਸਤਿਗੁਰੂ ਠਹਿਰੇ ਹੋਏ ਸੀ, ਉੱਥੇ ਬਚਨ ਬਲਾਸ ਜਿਹੜੇ ਉਹ ਵੀ ਇਤਿਹਾਸ ਲਿਖੇ ਹੋਏ ਨੇ, ਉਹ ਜਿਹੜੇ ਪੀਰਾਂ ਫਕੀਰਾਂ ਨੇ ਸਵਾਲ ਪੁੱਛੇ ਹਜ਼ੂਰ ਨੇ ਬਾਖੂਬੀ ਉੱਤਰ ਦਿੱਤੇ, ਅਤੇ ਸਾਈਂ ਮੀਆਂ ਮੀਰ ਜੀ ਨੇ ਫੁਰਨਾ ਕੀਤਾ ਵੀ ਸਤਿਗੁਰੂ ਹਰਗੋਬਿੰਦ ਦਾਤਾ ਜੀ ਆਏ ਹਨ, ਮੈਂ ਦਰਸ਼ਨ ਕਰਕੇ ਆਵਾਂ। ਦੇਖੋ ਇਹ ਪ੍ਰੇਮ ਦੀ ਖੇਡ, ਉਹ ਮੁਸਲਮਾਨ ਹੈ, ਪਰ ਸਤਿਗੁਰੂ ਮਹਾਰਾਜ ਨੇ ਵਿਚਾਰਿਆ ਵੀ ਸਾਈਂ ਜੀ ਦਾ ਸਰੀਰ ਬਿਰਧ ਹੈ, ਖੇਦ ਹੋਵੇਗਾ, ਤਕਲੀਫ ਹੋਵੇਗੀ, ਚੱਲ ਕੇ ਆਉਣਗੇ, ਬੁੱਝਲੇ ਅੰਦਰ ਦੀ ਭਾਵਨਾ ਨੂੰ, ਅਤੇ ਸਤਿਗੁਰੂ ਘੋੜੇ ਦੀ ਪਿੱਠ 'ਤੇ ਸਵਾਰ ਹੋ ਕੇ ਸਿੱਖਾਂ ਨੂੰ ਨਾਲ ਲੈ ਕੇ ਸਾਈਂ ਜੀ ਦੇ ਤਕੀਏ ਪਹੁੰਚ ਗਏ। ਅੱਜ ਵੀ ਹੈਗਾ ਸਾਈਂ ਮੀਆਂ ਮੀਰ ਦਾ ਤਕੀਆ, ਅੱਜ ਵੀ ਉੱਥੇ ਹੈਗਾ। ਜਦੋਂ ਹਜ਼ੂਰ ਪਹੁੰਚੇ ਤਾਂ ਉਦੋਂ ਤਕੀਏ 'ਚੋਂ ਆਪਣੇ ਡੇਰੇ 'ਚੋਂ ਬਾਹਰ ਨਿਕਲ ਰਹੇ ਸੀ ਸਾਈਂ ਜੀ, ਬਾਗੋ ਬਾਗ ਹੋ ਗਏ ਸਤਿਗੁਰਾਂ ਦਾ ਦਰਸ਼ਨ ਕਰਕੇ, ਅਤੇ ਉਹਨਾਂ ਨੇ ਸਤਿਗੁਰਾਂ ਦੇ ਘੋੜੇ ਦੀ ਰਕਾਬ ਨੂੰ ਚੁੰਮਿਆ ਅਤੇ ਕਿਹਾ ਮਹਾਰਾਜ ਮੇਰੇ ਮੋਢੇ 'ਤੇ ਹੱਥ ਰੱਖ ਕੇ ਉਤਰੋ ਘੋੜੇ ਤੋਂ। ਸਤਿਗੁਰੂ ਨੇ ਭਾਵਨਾ ਪੂਰੀ ਕੀਤੀ, ਉਤਰੇ, ਬਚਨ ਬਲਾਸ ਕਰਦੇ ਅੰਦਰ ਲੈ ਗਏ, ਅਤੇ ਛੇਤੀ ਛੇਤੀ ਸਤਿਗੁਰਾਂ ਲਈ ਆਸਣ ਵਿਛਾਇਆ, ਸਾਈਂ ਜੀ ਸਤਿਗੁਰਾਂ ਦੇ ਚਰਨਾਂ 'ਚ ਨੀਵੇਂ ਥਾਂ ਬੈਠੇ, ਬਚਨ ਬਲਾਸ ਹੋਏ ਕਾਫੀ ਸਮਾਂ। ਫਿਰ ਹਜ਼ੂਰ ਕਹਿਣ ਲੱਗੇ ਹੁਣ ਸਾਨੂੰ ਆਗਿਆ ਦਿਓ ਜਾਣ ਦੀ, ਕਹਿੰਦੇ ਮਹਾਰਾਜ ਆਗਿਆ ਤੁਹਾਡੀ ਹੈ ਜੀ, ਤੁਹਾਡੀ ਮੌਜ, ਫਿਰ ਤੋਰਨ ਆਏ। ਇਹ ਗੱਲ ਕਿਸੇ ਨੇ ਸ਼ਾਹਜਹਾਨ ਦੇ ਕੰਨਾਂ 'ਚ ਪਾ ਦਿੱਤੀ ਵੀ ਸਾਈਂ ਮੀਆਂ ਮੀਰ ਨੇ ਆਹ ਕੀਤਾ ਕੱਲ, ਅਤੇ ਸ਼ਾਹਜਹਾਨ ਸੱਦ ਨਹੀਂ ਸੀ ਸਕਦਾ ਆਪਣੇ ਦਰਬਾਰ 'ਚ, ਇੰਨਾ ਸਤਿਕਾਰ ਸੀ ਸਾਈਂ ਮੀਆਂ ਮੀਰ ਦਾ, ਇੱਕ ਤਾਂ ਪੀਰ ਸਨ, ਇੱਕ ਹੈ ਉਹਨਾਂ ਦੇ ਮਜ਼ਹਬ ਦੇ, ਸਾਰੇ ਪੀਰ ਮੁਲਾਣੇ ਮੁੱਲਾਂ ਕਾਜੀ ਸਭ ਸਤਿਕਾਰ ਕਰਦੇ ਸੀ, ਅਤੇ ਆਪ ਚੱਲ ਕੇ ਆਇਆ ਸ਼ਾਹਜਹਾਨ। ਕਹਿਣ ਲੱਗਾ ਪੀਰ ਜੀ ਕੱਲ੍ਹ ਤੁਸਾਂ ਇਸਲਾਮ ਦੀ ਤੁਹੀਨ ਕੀਤੀ ਹੈ, ਕਿਉਂ? ਤਾਂ ਸਾਈਂ ਜੀ ਕਹਿਣ ਲੱਗੇ ਬਾਦਸ਼ਾਹ ਉਹ ਕਿਵੇਂ, ਅਸੀਂ ਸਲਾਮ ਦੀ ਤੁਹੀਨ ਕਿਵੇਂ ਕਰ ਸਕਦੇ ਹਾਂ। ਕਹਿਣ ਲੱਗਾ ਮੈਨੂੰ ਖਬਰ ਮਿਲੀ ਆ ਤੇ ਕਾਫਰਾਂ ਦਾ ਪੀਰ ਆਇਆ, ਉਹਦੀ ਬਿਲਡਿੰਗ ਸੀ, ਵੇਖੋ ਜਿਹਨੇ ਪਛਾਣਿਆ ਸਾਈ ਮੀਂਹ ਅਮੀਰ ਕਹਿ ਰਿਹਾ ਤੇ ਉਹ ਰੱਬ ਹਨ, ਉਹ ਕਹਿ ਰਿਹਾ ਕਾਫਰਾਂ ਦਾ ਪੀਰ ਆਇਆ ਸੀ, ਤੁਸੀਂ ਅੱਗੋਂ ਦੀ ਲੈਣ ਗਏ, ਤੁਸੀਂ ਉਹਨਾਂ ਦੇ ਘੋੜੇ ਦੀ ਰਕਾਬ ਨੂੰ ਬੋਸਾ ਕੀਤਾ, ਤੁਸੀਂ ਮੁੱਢ ਦੇ ਹੱਥ ਰਖਾ ਕੇ ਤੁਰ ਕੇ ਨਾਲ ਲੈ ਕੇ ਆਏ, ਤੁਸੀਂ ਉੱਚੇ ਥਾਂ ਬਿਠਾਇਆ, ਸਾਰੇ ਇਸਲਾਮ ਵਿੱਚੋਂ ਤੁਸੀਂ ਵੜਕੇ ਹੋ ਵੱਡੇ ਹੋ ਤੇ ਤੁਸੀਂ ਨਿਓਗੇ ਤੇ ਇਸਲਾਮ ਨਿਓਗਿਆ, ਤਾਂ ਜੀ ਕਿਉਂ ਕੀਤਾ? ਉਸ ਵੇਲੇ ਸਾਈਂ ਜੀ ਕਹਿਣ ਲੱਗੇ ਬਾਦਸ਼ਾਹ ਤੈਨੂੰ ਆਪਣੇ ਰਾਜਕਾਜ ਦੇ ਕੰਮਾਂ ਦਾ ਪਤਾ, ਤੂੰ ਕਰੀ ਚੱਲ, ਸਾਡੇ ਕੰਮਾਂ ਦਾ ਸਾਨੂੰ ਪਤਾ, ਸਾਡੇ ਕੰਮ 'ਚ ਤੂੰ ਦਖਲਦਾਜੀ ਨਾ ਕਰ, ਅਸੀਂ ਤੇਰੇ ਕੰਮ 'ਚ ਨਹੀਂ ਕਰਦੇ, ਜ਼ਿੰਮੇਵਾਰੀ ਤੇਰੀ ਆ ਰਾਜ ਕਰਨ ਦੀ, ਅਸੀਂ ਇਸ ਮਾਰਗ 'ਤੇ ਚੱਲੇ ਹਾਂ, ਪਰਮਾਰਥ ਦੇ ਰਾਹ 'ਤੇ, ਰੂਹਾਨੀਅਤ ਦੇ ਰਾਹ 'ਤੇ ਚੱਲੇ ਹੋਏ ਹਾਂ, ਇਹ ਸਾਨੂੰ ਪਤਾ ਕੀ ਕਰਨਾ। ਕਹਿਣ ਲੱਗਾ ਨਹੀਂ ਨਹੀਂ ਮੇਰੀ ਤਸੱਲੀ ਕਰਾਓ, ਮੇਰੀ ਨਿਸ਼ਾ ਕਰਾਓ ਵੀ ਇੰਜ ਕਿਉਂ ਕੀਤਾ। ਤਾਂ ਉਸ ਵੇਲੇ ਸਾਈਂ ਜੀ ਕਹਿਣ ਲੱਗੇ ਬਾਦਸ਼ਾਹ ਜਿੰਨੀ ਕਮਾਈ ਸਾਰੀ ਜ਼ਿੰਦਗੀ 'ਚ ਕੀਤੀ ਹੈ ਅਤੇ ਹੋਰ ਵੀ ਜਿਹੜੇ ਹਨ ਮੇਰੇ ਵਰਗੇ, ਅਸੀਂ ਜਦੋਂ ਜਾਂਦੇ ਹਾਂ ਸੁਰਤ ਦੁਆਰਾ ਸਾਈਂ ਦੇ ਦਰਬਾਰ 'ਚ, ਦਰਗਾਹ ਤੱਕ ਸਾਡੀ ਰਸੀਦ ਜੋ ਪਹੁੰਚ ਹੋਈ, ਉੱਥੇ ਜਿਹੜੀਆਂ ਸਾਡੀਆਂ ਫਰਿਆਦਾਂ ਹੁੰਦੀਆਂ, ਉਹ ਫਰਿਆਦਾਂ ਸੁਣਨ ਵਾਲੇ ਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਇਹ ਜਿਹੜੇ ਆਏ, ਸਤਿ ਸ੍ਰੀ ਅਕਾਲ, ਸਾਡੀ ਫਰਿਆਦ ਇਹੋ ਹੀ ਸੁਣਦੇ ਨੇ, ਹੋਰ ਕੋਈ ਖੁਦਾ ਨਹੀਂ ਸਾਨੂੰ ਦਿਸਦਾ, ਅਤੇ ਜਿਹੜਾ ਉੱਥੇ ਸਾਡੀਆਂ ਫਰਿਆਦਾਂ ਸੁਣਦਾ ਦਰਗਾਹ ਦਾ ਮਾਲਕ, ਇੱਥੇ ਆ ਜਾਏ ਸਰੀਰ ਧਾਰ ਕੇ ਅਤੇ ਦੱਸ ਫਿਰ ਉੱਠ ਕੇ ਸਤਿਕਾਰ ਕਰਨਾ ਬਣਦਾ ਕਿ ਨਹੀਂ? ਤਿਲ ਮਿਲਾ ਉੱਠਿਆ ਸ਼ਾਹਜਹਾਂ, ਕਹਿੰਦਾ ਮੈਂ ਨਹੀਂ ਮੰਨਦਾ। ਕਹਿੰਦੇ ਅਸੀਂ ਪਹਿਲਾਂ ਗਿਆ ਸੀ, ਤੇਰੀ ਤਸੱਲੀ ਹੋਣੀ ਨਹੀਂ, ਤੂੰ ਜਾ ਆਪਣਾ ਕੰਮ ਕਰ, ਪਰ ਤੂੰ ਵਾਰ ਵਾਰ ਪੁੱਛਦਾ ਸੀ, ਪੁੱਛਿਆ ਤਾਂ ਦੱਸ ਦਿੱਤਾ, ਅਸਲੀਅਤ ਇਹੋ ਹੀ ਆ, ਜਾ ਜੋ ਕਰਨਾ ਕਰ ਜਾ। ਤਾਂ ਸ਼ਾਹਜਹਾਂ ਚਲਾ ਗਿਆ, ਕੁਛ ਕਰ ਨਾ ਸਕਿਆ ਕਿਉਂਕਿ ਸਾਰਾ ਇਸਲਾਮ ਸਾਈਂ ਜੀ ਦਾ ਸਤਿਕਾਰ ਕਰਦਾ ਸੀ। ਇਸ ਤਰ੍ਹਾਂ ਪਰ ਹੁਣ ਗੌਰ ਫਰਮਾਓ, ਹੋਰ ਜਿਹੜੇ ਬੜੇ ਮੁਸਲਮਾਨ ਹੋਣਗੇ ਕਾਜੀ ਮੌਲਵੀ, ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਇੰਨਾ ਸਤਿਕਾਰ ਨਹੀਂ ਕਰਦੇ ਹੋਣਗੇ ਕਿਉਂਕਿ ਉਹ ਟਿਕਾਣੇ ਨਹੀਂ ਪਹੁੰਚੇ ਹੋਏ, ਉਹ ਥੱਲੇ ਬੈਠੇ ਹੋਏ ਨਾ, ਮਜ਼ਹਬਾਂ ਦੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ। ਤਾਂ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਨੂੰ ਵੱਡੇ ਵੱਡੇ ਸੱਚੇ ਮੁਸਲਮਾਨ ਸਾਈਂ ਮੀਆਂ ਮੀਰ ਜੀ ਔਰ ਪੀਰ ਬੁੱਧੂ ਸ਼ਾਹ ਜੀ, ਸ਼ਾਹ ਭੀਖ ਜੀ ਅਤੇ ਆਦਿਕ ਸਤਿਗੁਰਾਂ ਦੇ ਸ਼ਰਧਾਲੂ ਹੋਏ। ਕਿਉਂ ਹੋਏ? ਕਿਉਂਕਿ ਸਤਿਗੁਰੂ ਤਾਂ ਇਸਲਾਮ ਦੇ ਪੈਗੰਬਰ ਨਹੀਂ ਹਨ, ਪਰ ਕਿਉਂਕਿ ਉਹਨਾਂ ਸੱਚ ਨੂੰ ਪਛਾਣਿਆ, ਬੰਦਗੀ ਵਾਲੇ ਲੋਕ ਸੀ, ਜਿਹਨਾਂ ਨਹੀਂ ਪਛਾਣਿਆ ਉਹ ਬਰਖਲਾਫੀ ਕਰਦੇ ਰਹੇ, ਉਹ ਵੀ ਮੁਸਲਮਾਨ ਹੀ ਸੀ ਜਿਹੜੇ ਚੜ੍ਹ ਕੇ ਆਉਂਦੇ ਰਹੇ ਔਰੰਗਜ਼ੇਬ ਦੀ ਦੇ ਅਧੀਨ ਹੋ ਕੇ, ਮੁਸਲਮਾਨ ਹੀ ਸਨ। ਸਰੋ ਵਿਚਾਰ, ਪਰਮਾਤਮਾ ਦਾ ਕੋਈ ਇੱਕ ਮਜ਼ਹਬ ਨਹੀਂ, ਪਰਮਾਤਮਾ ਸਾਰਿਆਂ ਮਜ਼ਹਬਾਂ ਦਾ ਮਾਲਕ ਆ। ਮਜ਼ਹਬ ਤੋਰੇ ਗਏ ਹਨ ਕਿਉਂ? ਜਿਵੇਂ ਪਹਾੜ ਦੀ ਚੋਟੀ ਦੀ ਚੜ੍ਹਨਾ, ਚੋਟੀ ਦਾ ਇੱਕ ਹੀ ਆ, ਪਹਾੜੀ ਦੇ ਦੁਆਲੇ ਦੁਆਲੇ 8-10 ਰਸਤੇ ਹੁਣ ਬਣੇ ਉੱਪਰ ਨੂੰ ਜਾਣ ਲਈ, ਅਤੇ ਸਾਰੇ ਜਿਹੜੇ ਉਹਨਾਂ ਰਸਤਿਆਂ ਦੇ ਤੁਰਨ ਵਾਲੇ ਹਨ, ਜਿਹੜਾ ਵੀ ਕੁੱਤੇ ਪਹੁੰਚਾ ਚੋਟੀ 'ਤੇ ਕੋਈ ਹੋਣੀ ਹੈ ਨਾ, ਉਹ ਮਜ਼ਹਬ ਮਤ ਮਤਾਂਤਰ ਹਨ ਰੱਬ ਦੇ ਰਾਹ ਤੋਰਨ ਵਾਸਤੇ, ਇਨਸਾਨੀਅਤ ਅਤੇ ਰੂਹਾਨੀਅਤ ਸਿਖਾਉਣ ਲਈ। ਜਿਹੜੇ ਮਜ਼ਹਬ ਵਿੱਚ ਕੋਈ ਪੈਦਾ ਹੋਇਆ, ਸਾਫ਼ ਨੀਅਤ ਨਾਲ ਉਸ ਰਸਤੇ 'ਤੇ ਚੱਲੇ, ਕਦੇ ਮੰਜ਼ਿਲ ਜ਼ਰੂਰ ਮਿਲੇ, ਜਨਮ ਤੱਕਣਗੇ, ਇੱਕ ਸੈਕਿੰਡ ਦੀ ਖੇਡ ਨਹੀਂ ਹੈ। ਦੁਨਿਆਵੀ ਪੜ੍ਹਾਈ 18-20 ਸਾਲ ਕਰੀ ਦੀ ਆ ਅਤੇ ਫਿਰ ਕਿਤੇ ਡਿਗਰੀ ਪ੍ਰਾਪਤ ਕਰਕੇ ਫਿਰ ਵੀ ਦਮੜੇ ਕਮਾਏ ਜਾਂਦੇ, ਹੋਰ ਕੀ? ਸਰੀਰਕ ਸਹੂਲੀਅਤ ਮਿਲਦੀ ਹੈ, ਕੋਈ ਅੰਦਰ ਸ਼ਾਂਤੀ ਸੁੱਖ ਥੋੜ੍ਹਾ ਮਿਲ ਜਾਂਦਾ, ਅੰਦਰ ਦਾ ਸੁੱਖ ਨਹੀਂ ਮਿਲਦਾ ਹੈ, ਅਤੇ ਇਹ ਅੰਦਰ ਦਾ ਸਕੂਨ ਪ੍ਰਾਪਤ ਕਰਨ ਲਈ, ਸਦਾ ਦਾ ਆਨੰਦ ਪ੍ਰਾਪਤ ਕਰਨ ਲਈ ਸ਼ੂ ਮੰਤਰ 'ਚ ਥੋੜ੍ਹਾ ਗੱਲ ਹੋ ਜਾਏਗੀ, ਗੱਲਾਂ ਬਥੇਰੀਆਂ ਲੋਕ ਮਾਰੀ ਜਾਂਦੇ। ਇਹਦੇ ਵਾਸਤੇ ਵੀ ਉੱਦਮ ਚਾਹੀਦਾ, ਬਲ ਚਾਹੀਦਾ, ਸਮਾਂ ਚਾਹੀਦਾ। ਤਾਂ ਅਸੀਂ ਸਮਾਂ ਤਾਂ ਬਹੁਤ ਘੱਟ ਇਸ ਵਾਸਤੇ ਬਤੀਤ ਕਰਦੇ ਹਾਂ ਇਸ ਪਾਸੇ, ਬਾਕੀ ਤਾਂ ਸਾਰਾ ਸੰਸਾਰ 'ਚ ਰਹਿੰਦਾ, ਸੰਸਾਰ 'ਚ ਅੱਗੇ ਰੰਗ ਲੱਗਾ ਕਈ ਜਨਮਾਂ ਦਾ, ਮਨ ਨੂੰ ਲੱਗਾ ਹੋਇਆ, ਮਨ ਦਾ ਹੀ ਰੰਗ ਲਾਉਣਾ। ਰਹੋ ਵਿਚਾਰ, ਇਸਲਾਮ ਦਾ ਇੱਕ ਪੈਗੰਬਰ ਹੋਇਆ ਮੂਸਾ ਪੈਗੰਬਰ, ਉਹਦੇ ਬਾਰੇ ਜੋ ਲਿਖਿਆ ਹੋਇਆ ਸਾਰਾ ਇਤਿਹਾਸ, ਉਹਦੇ ਵਿੱਚ ਇੱਕ ਸਾਖੀ ਹੈ, ਬਚਨ ਹੈ ਉਹਦੇ ਜੀਵਨ ਦਾ, ਵੀ ਉਹ ਰੋਜ਼ ਇੱਕ ਕੋਹਤੂਰ ਨਾਂ ਦਾ ਪਹਾੜ ਸੀ, ਫਾਰਸੀ 'ਚ ਕੋਹ ਨਾਮ ਪਹਾੜ ਦਾ ਹੈ, ਉਹਦਾ ਨਾਂ ਹੀ ਪਿਆ ਹੋਇਆ ਕੋਹਤੂਰ, ਤੂਰ ਨਾਂ ਦਾ ਪਹਾੜ, ਉੱਥੇ ਉਹ ਜਾਇਆ ਕਰਦਾ ਸੀ ਇਕਾਂਤ ਵਿੱਚ, ਖੁਦਾ ਦੀ ਜਦੋਂ ਇਬਾਦਤ ਕਰਦਾ ਸੀ ਕੁਝ ਸਮਾਂ, ਅਤੇ ਫਿਰ ਖੁਦਾ ਦਾ ਜਲਵਾ ਹੁੰਦਾ ਸੀ, ਜਲਵਾ ਦਾ ਅਰਥ ਹੈ ਪ੍ਰਕਾਸ਼, ਨੂਰ, ਚਾਨਣ, ਖੁਦਾ ਦਾ ਜਲਵਾ ਹੁੰਦਾ ਸੀ, ਆਨੰਦ ਨਾਲ ਭਰ ਜਾਂਦਾ ਸੀ, ਜੇ ਕੁਝ ਪੁੱਛਣਾ ਹੁੰਦਾ ਸੀ ਪੁੱਛ ਲੈਂਦਾ ਸੀ, ਜਵਾਬ ਮਿਲ ਜਾਂਦਾ ਸੀ। ਅਤੇ ਕੀ ਹੋਇਆ, ਜਿਹੜੇ ਰਸਤਿਓਂ ਲੰਘ ਕੇ ਜਾਂਦਾ ਸੀ ਉਸ ਰਸਤੇ 'ਤੇ ਇੱਕ ਆਜੜੀ ਰਹਿੰਦਾ ਸੀ ਭੇਡਾਂ ਚਾਰਨ ਵਾਲਾ, ਅਤੇ ਆਜੜੀ ਵਿਚਾਰਾ 'ਤੇ ਕੋਈ ਧਾਰਮਿਕ ਗਿਆਨ ਉਹਨੂੰ ਪ੍ਰਾਪਤ ਹੀ ਨਹੀਂ ਸੀ। ਇੱਕ ਦਿਨ ਉਹ ਆਜੜੀ ਮਸੀਤ ਦੇ ਲਾਗੋਂ ਦੀ ਲੰਘਣ ਲੱਗਾ, ਉੱਥੇ ਇੱਕ ਬਾਇਜ ਜਿਹਨੂੰ ਅਸੀਂ ਕਥਾਵਾਚਕ ਕਹਿੰਦੇ ਹਾਂ, ਇਸਲਾਮ ਚ ਉਹਨੂੰ ਕਹਿੰਦੇ ਬਾਇਜ, ਆਵਾਜ਼ ਦੇਣ ਵਾਲਾ, ਰੱਬ ਦੀ ਗੱਲ ਦੱਸਣ ਵਾਲਾ, ਉਹ ਪ੍ਰਚਾਰਕ ਖੁਦਾ ਦੇ ਬਾਰੇ ਚ ਗੱਲਬਾਤ ਸੁਣਾ ਰਿਹਾ ਸੀ ਪਰਮਾਤਮਾ ਬਾਰੇ, ਤੇ ਇਹ ਬਚਨ ਸਾਰੇ ਕਹਿ ਰਿਹਾ ਸੀ ਖੁਦਾ ਲਾ ਮਕਾਂ ਹੈ, ਖੁਦਾ ਬੇਨਾਮ ਹੈ, ਮਤਲਬ ਉਹਦਾ ਕੋਈ ਟਿਕਾਣਾ ਨਹੀਂ, ਖੁਦਾ ਅਮਜਬ ਹੈ, ਉਹਦਾ ਕੋਈ ਮਜਬ ਨਹੀਂ, ਉਹਦੀ ਕੋਈ ਜਾਤ ਨਹੀਂ, ਇਤਿਆਦ ਕੇ ਸਾਰਾ ਕੁਝ ਸੁਣਾਇਆ ਉਹਨੇ। ਤੇ ਜਦੋਂ ਸੁਣਾਇਆ ਤੇ ਉਹ ਜਿਹੜਾ ਆਜੜੀ ਸੀ ਉਹ ਸੁਣ ਲਈਆਂ ਉਹਨੇ ਗੱਲਾਂ ਇੰਨੀਆਂ, ਤੇ ਆਪਣੇ ਡੇਰੇ ਤੇ ਆ ਗਿਆ ਜਿੱਥੇ ਭੇਡਾਂ ਦਾ ਵਾੜਾ ਸੀ, ਉੱਥੇ ਬੈਠਾ ਹੋਇਆ ਕਹਿ ਰਿਹਾ ਵੀ ਖੁਦਾ ਮੈਂ ਤਾਂ ਸਮਝਿਆ ਸੀ ਤੂੰ ਬੜਾ ਵੱਡਾ ਬਾਦਸ਼ਾਹ ਹੋਏਗਾ ਤੇ ਬਹੁਤ ਹੀ ਵੱਡਾ ਤੇਰਾ ਦਰਬਾਰ ਹੋਵੇਗਾ, ਤੇਰੇ ਦਰਬਾਰ ਵਿੱਚ ਖਾਸ ਖਾਸ ਲੋਕ ਲੰਘ ਸਕਦੇ ਹੋਣਗੇ, ਮੇਰੇ ਵਰਗਿਆਂ ਦੀ ਤੇ ਵਾਰੀ ਆ ਨਹੀਂ ਸਕਦੀ ਮੈਂ ਜੇ ਸਮਝਿਆ ਸੀ, ਪਰ ਅੱਜ ਪਤਾ ਲੱਗਾ ਤੂੰ ਤਾਂ ਮੇਰੇ ਵਰਗਾ ਹੀ ਹੈ, ਤੇਰੀ ਵੀ ਕੋਈ ਜਾਤ ਨਹੀਂ, ਕੋਈ ਗੋਤ ਨਹੀਂ, ਕੋਈ ਟਿਕਾਣਾ ਨਹੀਂ, ਕੋਈ ਨਾਮ ਨਹੀਂ, ਤੇ ਫਿਰ ਤੂੰ ਇੰਜ ਕਰ ਖਾ ਮੇਰੇ ਕੋਲ ਹੀ ਆ ਕੇ ਰਹੋ, ਮੈਂ ਭੇਡਾਂ ਦਾ ਦੁੱਧ ਛਕਾ ਦਿਆ ਕਰਾਂਗਾ, ਪੈਸਾ ਨਹੀਂ ਕੋਈ ਲਵਾਂਗਾ, ਮੇਰੇ ਨਾਲ ਯਾਰੀ ਪਾ, ਔਰ ਸਾਫ ਹੈਗੀ ਇੱਥੇ ਬਰਾਜਣ ਲਈ, ਤੇ ਜੇ ਕਿਤੇ ਬੁਖਾਰ ਆਦਿਕ ਚੜ ਜੇ ਤੇ ਮੇਰੇ ਪਿਓ ਨੇ ਮੈਨੂੰ ਜਿਹੜੀਆਂ ਬੂਟੀਆਂ ਦਾ ਗਿਆਨ ਦਿੱਤਾ ਮੈਂ ਤੈਨੂੰ ਜਿਹੜੀ ਬੂਟੀ ਘੋਲ ਕੇ ਪਿਆ ਦਿਆ ਕਰਾਂਗਾ, ਕੋਈ ਫੋੜਾ ਨਿਕਲ ਆਏ ਤੇ ਮੈਂ ਉਹਦਾ ਇਲਾਜ ਵੀ ਕਰ ਦਿਆ ਕਰਾਂਗਾ, ਕੋਈ ਜ਼ਖਮ ਹੋ ਜਾਏ ਇਲਾਜ ਕਰ ਦਿਆ ਕਰਾਂਗਾ, ਇਹ ਗੱਲਾਂ ਕਰ ਰਿਹਾ ਇਕੱਲਾ ਬੈਠਾ। ਤੇ ਮੂਸਾ ਪੈਗੰਬਰ ਲੰਘ ਰਿਹਾ ਸੀ, ਉਹਨੇ ਗੱਲਾਂ ਸੁਣ ਲਈਆਂ ਖਲੋ ਕੇ, ਤੇ ਇਹਨੂੰ ਉਹਨੇ ਬੜਾ ਝਿੜਕਿਆ, ਵੱਧ ਘੱਟ ਬੋਲਿਆ ਤੇ ਲੱਤਾਂ ਮਾਰੀ, ਇਹ ਵਿਚਾਰਾ ਹੱਥ ਜੋੜੀ ਗਿਆ, ਗਰੀਬ ਜੂ ਸੀ, ਭਈ ਮਹਾਰਾਜ ਪੈਗੰਬਰ ਜੀ ਜੇ ਕੋਈ ਖੁਨਾਮੀ ਹੋਈ ਤਾਂ ਮੈਨੂੰ ਖਿਮਾ ਕਰ ਦਿਓ, ਮੈਂ ਤਾਂ ਅੱਜ ਮਸੀਤ ਵਿੱਚੋਂ ਇਹ ਗੱਲਾਂ ਸੁਣੀਆਂ, ਬਾਇਜ ਉੱਥੇ ਭਾਸ਼ਣ ਦੇ ਰਿਹਾ ਸੀ। ਤੇ ਮੂਸਾ ਪੈਗੰਬਰ ਬੜੀ ਨਾਰਾਜ਼ਗੀ ਪ੍ਰਗਟ ਕਰਕੇ ਚਲਾ ਗਿਆ, ਤੇ ਜਿਸ ਵੇਲੇ ਬੰਦਗੀ ਕਰਦਾ ਸੀ ਨਾ ਮਨ ਜੁੜਦਾ ਨਾ ਖੁਦਾ ਦਾ ਜਲਵਾ ਹੋ ਰਿਹਾ, ਇਹਨੇ ਬੜੇ ਫਿਰ ਤਰਲੇ ਲਏ ਵੀ ਮਹਾਰਾਜ ਅੱਜ ਕੀ ਹੋਇਆ ਮੈਥੋਂ। ਉਸ ਵੇਲੇ ਆਵਾਜ਼ ਆਈ ਕਿ ਤੂੰ ਮੇਰਾ ਨਿਰਾਦਰ ਬਹੁਤ ਕੀਤਾ, ਤੂੰ ਮੇਰੀ ਬੇਪੱਤੀ ਕੀਤੀ ਆ। ਕਹਿਣ ਲੱਗਾ ਮਹਾਰਾਜ ਕਿਵੇਂ, ਹੇ ਖੁਦਾ ਜੀ ਕਿਵੇਂ? ਤਾਂ ਕਿਹਾ ਜਿਹਨੂੰ ਲੱਤਾਂ ਮਾਰਦਾ ਸਾਂ ਮੈਂ ਉਹਨੂੰ ਜੱਫੀ 'ਚ ਲਿਆ ਹੋਇਆ ਸੀ, ਲੱਤਾਂ ਮੈਨੂੰ ਵੱਜ ਰਹੀਆਂ ਸੀ, ਉਹਨੇ ਮੈਨੂੰ ਜੱਫੀ ਪਾਈ ਹੋਈ ਸੀ, ਮੈਂ ਉਹਨੂੰ ਗਲਵੱਕੜੀ ਪਾਈ ਹੋਈ ਸੀ, ਅਸੀਂ ਦੋਵੇਂ ਇੱਕ ਦੂਜੇ ਨਾਲ ਓਤ ਪੋਤ ਹੋਏ ਹੋਏ ਸਾਂ, ਤੇ ਤੂੰ ਮੂਰਖਾ ਲੱਤਾਂ ਮਾਰੀ ਗਈਆਂ, ਇੱਥੇ ਆ ਕੇ ਮੇਰਾ ਦਰਸ਼ਨ ਚਾਹੁੰਦਾ। ਤਾਂ ਉਸ ਵੇਲੇ ਮੂਸੇ ਪੈਗੰਬਰ ਨੇ ਖਿਮਾ ਮੰਗੀ, ਮਾਫ਼ੀ ਮੰਗੀ ਵੀ ਮਹਾਰਾਜ ਤੁਹਾਡੀਆਂ ਖੇਡਾਂ ਤੁਸੀਂ ਜਾਣੋ, ਮੈਨੂੰ ਨਹੀਂ ਸੀ ਪਤਾ, ਉਹ ਤੇ ਇੰਜ ਕਹਿ ਰਿਹਾ ਸੀ। ਕਹਿੰਦੇ ਉਹ ਭੋਲਾ ਭਾਉ ਸੀ ਉਹਦੇ ਅੰਦਰ, ਫਿਰਦਾ ਭਾਵਨਾ ਨਾਲ ਭਰਿਆ ਹੋਇਆ ਸੀ, ਉਹਨੂੰ ਜੋ ਸਮਝ ਸੀ ਉਹਦੇ ਅਨੁਸਾਰ ਮੈਨੂੰ ਕਹਿ ਰਿਹਾ ਸੀ। ਸ਼੍ਰੀ ਗੁਰੂ ਹਰ ਰਾਏ ਸਾਹਿਬ ਇੱਕ ਵਾਰੀ ਚੜ੍ਹੇ ਜਾ ਰਹੇ ਸੀ ਘੋੜੇ ਤੇ, ਤੇ ਇੱਕ ਮਾਈ ਅੱਗੇ ਆ ਕੇ ਖਲੋਤੀ, ਮਾਈ ਕਹਿ ਰਹੀ ਸੀ ਤੂੰ ਪਤਤ ਮੈਂ ਪਤਤ ਪਾਵਨ, ਉਲਟਾ ਬਚਨ ਕਹਿ ਰਹੀ ਸੀ, ਪਤਤ ਦਾ ਅਰਥ ਹੁੰਦਾ ਭ੍ਰਿਸ਼ਟਿਆ ਹੋਇਆ, ਧਰਮ ਤੋਂ ਡਿੱਗਾ, ਇਨਸਾਨੀਅਤ ਤੋਂ ਗਿਰਿਆ ਬੰਦਾ, ਪਤਤ ਪਤਤ ਨਾਲ ਡਿੱਗਣ ਦਾ, ਜਿਹੜਾ ਇਨਸਾਨੀਅਤ ਤੋਂ ਗਿਰ ਗਿਆ ਉਹਨੂੰ ਕਹਿੰਦੇ ਪਤਤ ਜੀਵ। ਤੇ ਉਹ ਗੁਰੂ ਮਹਾਰਾਜ ਨੂੰ ਕਹਿ ਰਹੀ ਸੀ ਤੂੰ ਪਤਤ ਮੈਂ ਪਤਤ ਪਾਵਨ, ਤੇ ਉਸ ਵੇਲੇ ਸਿੱਖ ਜਿਹੜੇ ਸੀ ਉਹਨੂੰ ਰੋਕਣ ਲੱਗੇ, ਮਾਈ ਨੂੰ ਝਿੜਕਣ ਲੱਗੇ, ਮਾਤਾ ਇਹ ਕੀ ਕਹੀ ਜਾਈ? ਤਾਂ ਸਤਿਗੁਰਾਂ ਇਸ਼ਾਰਾ ਕੀਤਾ ਕੁਛ ਨਹੀਂ ਕਹਿਣਾ, ਬੜਾ ਚਿਰ ਉਹ ਬੋਲਦੀ ਰਹੀ, ਤੇ ਹਜ਼ੂਰ ਕਹਿਣ ਮਾਤਾ ਹੋਰ ਬੋਲ ਹੋਰ ਬੋਲ, ਉਹ ਬੋਲੀ ਜਾਏ। ਤਾਂ ਫਿਰ ਗੁਰੂ ਮਹਾਰਾਜ ਕਹਿਣ ਲੱਗੇ ਸਿੱਖੋ ਇਹਦਾ ਭਾਵਨਾ ਹਿਰਦਾ ਨਾਲ, ਹਿਰਦਾ ਇਹਦਾ ਭਾਵਨਾ ਨਾਲ ਭਰਿਆ ਹੋਇਆ, ਪਰ ਇਹਨੂੰ ਸਮਝ ਨਹੀਂ ਹੈ ਕਿ ਪਤਤ ਦਾ ਅਰਥ ਕੀ ਆ ਤੇ ਪਤਤ ਪਾਵਨ ਦਾ ਅਰਥ ਕੀ ਆ। ਜੋ ਤੁਸੀਂ ਭਾਵਨਾ ਰੱਖਦੇ, ਜੋ ਕਹਿਣਾ ਚਾਹੁੰਦੇ ਹੋ ਨਾ ਵੀ ਇਹ ਮਾਈ ਕਵੇ, ਆਪਣੇ ਵੱਲੋਂ ਉਹ ਕਹਿ ਰਹੀ, ਪਰ ਉਹਨੂੰ ਸਮਝ ਨਹੀਂ ਹੈ। ਭਾਈ ਗੁਰਦਾਸ ਨੇ ਲਿਖਿਆ ਗੋਬਿੰਦ ਭਾਉ ਭਗਤ ਦਾ ਭੁੱਖਾ, ਕਿਤੇ ਵਿਦਿਆ ਫਲਾਸਫੀਆਂ ਚਤੁਰਾਈਆਂ ਚਲਾਕੀਆਂ ਘੋਟਣ ਨਾਲ ਰੱਬ ਮਿਲਦਾ, ਨਹੀਂ ਐਸਾ ਨਹੀਂ ਹੈ। ਜਿਹੜਾ ਗਿਆਨ ਹੈ ਧਾਰਮਿਕ ਗ੍ਰੰਥਾਂ ਦਾ, ਇਹ ਮਨ ਸਮਝਾਵਨ ਕਾਰਨ ਕਛੂਕ ਪੜ੍ਹੀਐ ਗਿਆਨ, ਤੇ ਜਿਸ ਹਿਰਦੇ 'ਚ ਭਾਵਨਾ ਪ੍ਰਬਲ ਹੋ ਜਾਏ ਤਾਂ ਹਜ਼ੂਰ ਕਹਿੰਦੇ ਭਾਈ ਗੁਰਦਾਸ ਜੀ ਭੋਲਾ ਭਾਉ ਗੋਬਿੰਦ ਮਿਲਾਵੇ, ਭੋਲਾ ਹਿਰਦਾ ਹੈ ਤੇ ਭਾਵਨਾ ਵਾਲਾ ਗੋਬਿੰਦ ਨੂੰ ਮਿਲਾ ਦੇ। ਜੋ ਪ੍ਰਾਣੀ ਗੋਬਿੰਦ ਧਿਆਵੈ, ਜਿਹਦਾ ਮਨ ਮੰਨ ਗਿਆ, ਧਿਆਉਣ ਲੱਗ ਪਿਆ, ਸੁਣ ਕੇ ਮੰਨ ਗਿਆ ਜਾਂ ਪੜ੍ਹ ਕੇ ਮੰਨ ਗਿਆ, ਕਿਸੇ ਤਰ੍ਹਾਂ ਪਿਛਲੇ ਜਨਮਾਂ ਦੀ ਕਮਾਈ ਹੈ ਤੇ ਬਰੀਕ ਅਕਲ ਹੈ, ਭਾਵਨਾ ਅੰਦਰ ਰੱਬ ਨਾਲ ਬਣ ਗਈ, ਧੰਨਾ ਜੀ। ਤਾਂ ਇਸ ਪ੍ਰਕਾਰ ਅਨੇਕਾਂ ਹੋਰ ਹੋਏ ਭੋਲਾ ਭਾਉ ਗੋਬਿੰਦ ਮਿਲਾਵੈ। ਤਾਂ ਇਸ ਤਰ੍ਹਾਂ ਹਿਰਦੇ ਦੀ ਭਾਵਨਾ ਕਰਕੇ ਵਾਹਿਗੁਰੂ ਜੀ ਰੀਝਦੇ ਹਨ, ਔਰ ਪਰਮਾਤਮਾ ਸਾਡੇ ਵਰਗਾ ਵਿਅਕਤੀ ਨਹੀਂ ਹੈ, ਇਹ ਵੱਖਰੀ ਗੱਲ ਹੈ ਕਿ ਜੀਵ ਨੂੰ ਵਿਸ਼ਵਾਸ ਨਹੀਂ ਆ ਰਿਹਾ ਅਤੇ ਪਰਮਾਤਮਾ ਦੇ ਕਈ ਤਰ੍ਹਾਂ ਦੇ ਬੁੱਤ ਬਣਾ ਲਏ, ਮੂਰਤੀਆਂ ਬਣਾ ਬਣਾ ਕੇ ਅਤੇ ਇਸ ਪ੍ਰਕਾਰ ਮੂਰਤੀ ਅੱਗੇ ਮੱਥਾ ਟੇਕ ਛੱਡਦਾ ਹੈ, ਪਰ ਸਮਝ ਨਹੀਂ ਰਿਹਾ ਪੈਗੰਬਰਾਂ ਦੀ, ਰਿਸ਼ੀਆਂ ਮੁਨੀਆਂ ਅਵਤਾਰਾਂ ਦੀ ਗੱਲ ਕਿ ਪਰਮਾਤਮਾ ਸਰਬ ਵਿਆਪੀ ਆ। ਸਰੀਰ ਤੇ ਸਰਬ ਵਿਆਪੀ ਹੋ ਨਹੀਂ ਸਕਦਾ ਹੈ, ਤੇ ਸਰੀਰ ਤਾਂ ਮਰ ਜਾਏਗਾ, ਸਰੀਰ ਤਾਂ ਰਹੇਗਾ ਨਹੀਂ। ਸਤਿਗੁਰਾਂ ਵੀ ਦਸਾਂ ਜਾਵਿਆਂ ਚ ਇਹ ਸਿੱਖਿਆ ਸਮਝਾਈ ਕਿ ਤੁਸੀਂ ਨਾਮ ਨਾਲ ਜੁੜੋ, ਨਾਮ ਨੇ ਆਪਣੇ ਆਪ ਹੀ ਸਭ ਕੁਝ ਤੁਹਾਡਾ ਕਰ ਦੇਣਾ। ਜੇ ਕੋਈ ਜੁੜਿਆ ਰਿਹਾ, ਕਮਾਈ ਕੀਤੀ, ਜੇ ਵੇਖੋ ਇੱਕ ਦਿਨ ਇੱਥੇ ਸਾਖੀ ਸੁਣਾਈ ਸੀ, ਕਾਲਸੀ ਦਾ ਰਿਹੀ ਜਿੱਥੇ ਟੌਂਸਾ ਨਦੀ ਯਮੁਨਾ ਵਿੱਚ ਮਿਲਦੀ ਹੈ, ਪੌਂਟਾ ਸਾਹਿਬ ਤੋਂ ਥੋੜ੍ਹਾ ਪਰੇ, ਉੱਥੇ ਕਾਲਸੀ ਨਾਂ ਦਾ ਪਿੰਡ ਆਇਆ ਅਤੇ ਉੱਥੇ ਪਹਾੜੀ 'ਤੇ ਇੱਕ ਵਿਅਕਤੀ ਨੇ ਸਾਰੀ ਜ਼ਿੰਦਗੀ ਕਮਾਈ ਕੀਤੀ। ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਉਹਨੇ ਪ੍ਰਤੱਖ ਤੌਰ 'ਤੇ ਨਹੀਂ ਸੀ ਕੀਤਾ, ਕਦੇ ਮਿਲਿਆ ਨਹੀਂ, ਨਾਮ ਵੀ ਨਹੀਂ ਸੀ ਜਾਣਦਾ, ਪਰ ਉਹ ਬਚਪਨ ਤੋਂ ਲੈ ਕੇ ਆਪਣੇ ਗੁਰਦੇਵ ਦੇ ਆਖੇ ਲੱਗ ਕੇ ਅਤੇ ਬੰਦਗੀ ਕਰਦਾ ਰਿਹਾ, ਸਿਮਰਨ ਕਰਦਾ। ਰਿੱਧੀ ਸਿੱਧੀ ਨਿੱਧੀ ਵਾਸਤੇ ਕੋਈ ਮੰਤਰ ਜੰਤਰ ਨਹੀਂ ਪੜ੍ਹੇ, ਕੇਵਲ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਬੈਠਾ ਸੀ ਅਤੇ ਉਹਨੂੰ ਸੁਰਤ ਵਿੱਚ ਦਰਸ਼ਨ ਹੋਣ ਲੱਗ ਪਿਆ ਸੀ। ਦੇਖੋ ਧਿਆਨ 'ਤੇ ਧਰਿਆ ਨਹੀਂ ਗੁਰੂ ਗੋਬਿੰਦ ਸਿੰਘ ਦਾ, ਪਹਿਲਾਂ ਫੋਟੋ ਨਹੀਂ ਦੇਖੀ, ਦਰਸ਼ਨ ਨਹੀਂ ਕੀਤਾ, ਸਰੂਪ ਬਾਰੇ ਕੋਈ ਪਤਾ ਨਹੀਂ, ਸੁਰਤ ਵਿੱਚ ਦਰਸ਼ਨ ਹੋਣ ਲੱਗ ਪਿਆ ਅਤੇ ਆਵਾਜ਼ ਆਉਂਦੀ ਸੀ, ਜਿਹਨੂੰ ਯਾਦ ਕਰਦਾ ਜਿਹਦਾ ਦਰਸ਼ਨ ਚਾਹੁੰਦਾ ਉਹ ਮਾਤ ਲੋਕ 'ਤੇ ਸਰੀਰ ਧਾਰੀ ਆ, ਇਸ ਵੇਲੇ ਜਿਹਦੇ ਦਰਸ਼ਨ ਚਾਹੁੰਦਾ ਉਹਨੇ ਸਰੀਰ ਧਾਰਿਆ ਹੋਇਆ ਅਤੇ ਆਹ ਸਰੂਪ ਹੈ ਉਹਦਾ, ਤੇਰੀ ਮੁਰਾਦ ਪੂਰੀ ਹੋਏਗੀ। ਅਤੇ ਦਰਸ਼ਨ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਆਪ ਉਹਨੂੰ ਲਿਆਏ ਜਾ ਕੇ ਬਿਰਧ ਹੋਇਆ ਹੋਇਆ ਸੀ, ਆਪ ਉਹਦੇ ਸਿਰ ਵਿੱਚ ਕੇਸਰ ਕਸਤੂਰੀ ਦੀ ਮਾਲਿਸ਼ ਕੀਤੀ ਅਤੇ ਸਤਿਗੁਰੂ ਮਹਾਰਾਜ ਪਾਲਕੀ 'ਚ ਬਿਠਾ ਕੇ ਲਿਆਏ। ਮਤਲਬ ਕੀ ਹੈ ਇਹਦਾ? ਵੀ ਅੰਦਰ ਭਾਵਨਾ ਪੈਦਾ ਚਾਹੀਦੀ, ਜਿਹਦੇ ਅੰਦਰ ਪ੍ਰੇਮ ਭਾਵਨਾ ਪੈਦਾ ਹੋ ਜਾਏ ਉਹਨੂੰ ਪਰਮਾਤਮਾ ਮਿਲ ਪੈਂਦਾ। ਇਸ ਵਾਸਤੇ ਤਾਂ ਜਦੋਂ ਮਿਲਦਾ ਉਦੋਂ ਸਾਰੀਆਂ ਰੀਝਾਂ ਪੂਰੀਆਂ ਹੋ ਜਾਂਦੀਆਂ, ਤਾਂ ਇਸ ਲਈ ਪਹਿਲਾਂ ਇਹ ਵਿਛੋੜੇ ਦਾ ਦਰਦ ਝੱਲਣਾ ਪਏਗਾ। ਪਰਮਾਤਮਾ ਵਾਲੇ ਪਾਸੇ ਜਿਹਨੇ ਤੁਰਨਾ, ਪਹਿਲਾਂ ਹੀ ਦਰਸ਼ਨ ਨਹੀਂ ਹੈ, ਪਹਿਲਾਂ ਹੀ ਪਤਾ ਨਹੀਂ ਕਿ ਇਹੋ ਜਿਹਾ ਵਾਹਿਗੁਰੂ ਹੈ। ਹੋਰਨਾਂ ਚੀਜ਼ਾਂ ਦਾ ਪਹਿਲਾਂ ਗਿਆਨ ਹੁੰਦਾ ਅਤੇ ਫਿਰ ਉਹਨਾਂ ਵਸਤੂਆਂ ਦੀ ਪ੍ਰਾਪਤੀ ਲਈ ਮਿਹਨਤ ਜਾਂ ਪੈਸਾ ਜੁਟਾਇਆ ਜਾਂਦਾ, ਮਿਹਨਤ ਕਰਕੇ ਪੈਸਾ ਜੁਟਾ ਕੇ ਫਿਰ ਉਹ ਚੀਜ਼ ਖਰੀਦ ਕੇ ਲਿਆਈਦੀ ਆ, ਪ੍ਰਾਪਤੀ ਹੁੰਦੀ ਆ, ਪਰ ਪਹਿਲਾਂ ਪਤਾ ਹੁੰਦਾ। ਪਰਮਾਤਮਾ ਬਾਰੇ ਪਹਿਲਾਂ ਗਿਆਨ ਕੋਈ ਨਹੀਂ, ਪਰਮਾਤਮਾ ਅਤੇ ਪਰਮਾਤਮਾ ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ। ਪਹਿਲਾਂ ਗਿਆਨ ਕੋਈ ਨਹੀਂ, ਸਿਰਫ ਉਪਦੇਸ਼, ਪਰਮਾਤਮਾ ਬਾਰੇ ਉਪਦੇਸ਼ ਦਿੱਤਾ ਜਾ ਸਕਦਾ। ਸੱਚ ਸੱਚਾ ਕੁਦਰਤ ਜਾਣੀਏ, ਕੁਦਰਤ ਵਿੱਚ ਸਾਨੂੰ ਅਨੇਕਤਾ ਦਿਖਾਈ ਦਿੰਦੀ, ਕੋਈ ਆਪਣਾ ਕੋਈ ਬਗਾਨਾ, ਕੋਈ ਭਲਾ ਕੋਈ ਬੁਰਾ, ਕੋਈ ਚੋਰ ਕੋਈ ਸਾਧ, ਕੋਈ ਮਿੱਤਰ ਕੋਈ ਦੁਸ਼ਮਣ। ਅਤੇ ਫਿਰ ਬੰਦਗੀ ਦੁਆਰਾ ਜਦੋਂ ਹਿਰਦਾ ਸਵੱਛ ਹੋ ਜਾਂਦਾ, ਮੈਲਾਂ ਲੱਥ ਜਾਂਦੀਆਂ, ਵਾਸ਼ਨਾ ਨਹੀਂ ਰਹਿੰਦੀਆਂ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਜਿਵੇਂ ਇੱਕੋ ਸੂਤਰ ਹੁੰਦਾ ਅਤੇ ਉਹਦੇ 'ਚ ਹਜ਼ਾਰਾਂ ਮਣਕੇ ਪਰੋਏ ਹੋਏ ਹੋਣ, ਇਸ ਤਰ੍ਹਾਂ ਹੀ ਇਹ ਜੀਵਾਂ ਦੇ ਸਰੀਰਾਂ ਰੂਪੀ ਮਣਕੇ ਪਰੋਤੇ ਹੋਏ ਨੇ। ਪਰਮਾਤਮਾ ਸਾਰੀ ਕੁਦਰਤ ਵਿੱਚ ਮਿਲਿਆ ਹੋਇਆ, ਪਰ ਸਾਡੀ ਸੁਰਤ ਅੰਤਰਮੁਖ ਨਹੀਂ, ਪਰਮਾਤਮਾ ਵਾਲੇ ਬੰਨੇ ਨਹੀਂ ਹੈ। ਨਾਮ ਇਸ ਵਾਸਤੇ ਹੈ, ਗੁਰੂ ਕਾ ਸ਼ਬਦ ਇਸ ਵਾਸਤੇ ਹੈ ਕਿ ਨਾਮ ਸ਼ਬਦ ਦੇ ਅਭਿਆਸ ਦੁਆਰਾ ਮਨ ਦਾ ਰੁੱਖ ਪਰਮਾਤਮਾ ਵੱਲ ਨੂੰ ਹੋ ਜਾਏ, ਇਹਦੇ ਅੰਦਰ ਫਿਰ ਤਾਂਘ ਪੈਦਾ ਹੋਏ ਅਤੇ ਫਿਰ ਜ਼ਰੂਰ ਮਿਲਾਪ ਹੁੰਦਾ, ਦਰਸ਼ਨ ਹੁੰਦੇ ਹਨ। ਮਾਲਵੇ ਦੇ ਵਿੱਚ ਇੱਕ ਪਿੰਡ ਹੈ ਚੱਕ ਫਤਿਹ ਸਿੰਘ ਵਾਲਾ, ਉੱਥੇ ਸੀ ਮਾਈ ਦੇਸਾਂ, ਔਰ ਹਰ ਸਾਲ ਇੱਕ ਖੇਸ ਕੋਈ ਰੇਜਾ ਕੱਪੜਾ ਬੁਣ ਕੇ ਅਨੰਦਪੁਰ ਸਾਹਿਬ ਭੇਜਿਆ ਕਰਦੀ ਸੀ। ਹੁਣ ਪਤੀ ਦੇਵ ਚੜ੍ਹ ਗਏ ਹਨ, ਚੜ੍ਹਾਈ ਕਰ ਗਏ ਹਨ, ਅਤੇ ਮਾਈ ਬਿਰਧ ਹੈ, ਅੱਗੇ ਔਲਾਦ ਕੋਈ ਨਹੀਂ ਸੀ, ਪਰ ਪ੍ਰੇਮਣ ਸੀ ਸਤਿਗੁਰਾਂ ਦੀ ਅਤੇ ਹਿਰਦੇ 'ਚ ਯਾਦ ਕਰਦੀ ਸੀ ਕਿ ਹੁਣ ਦਰਸ਼ਨ ਕਰਨ ਮੈਂ ਜਾ ਨਹੀਂ ਸਕਦੀ, ਪਰ ਜਿਉਂਦਿਆਂ ਜਿਉਂਦਿਆਂ ਇੱਕ ਵਾਰੀ ਦਰਸ਼ਨ ਹੋ ਜਾਏ ਗੁਰੂ ਕਲਗੀਧਰ ਪਾਤਸ਼ਾਹ ਦਾ। ਅਤੇ ਸਤਿਗੁਰੂ ਮਹਾਰਾਜ ਨੇ ਭਾਈ ਰਾਮ ਸਿੰਘ ਨੂੰ ਕਿਹਾ ਵੀ ਸਾਡੇ ਮਨ 'ਚ ਫੁਰਨਾ, ਤੇਰੇ ਪਿੰਡ ਚਲੀਏ, ਉਹ ਪਿੰਡ ਸੀ ਉਹਦਾ। ਭਾਈ ਰਾਮ ਸਿੰਘ ਕਹਿਣ ਲੱਗਾ, ਜੀ ਮੇਰੇ ਪਿੰਡ ਤਾਂ ਇਹਨਾਂ ਦਿਨਾਂ 'ਚ ਗਰਮੀ ਨਾਲ ਰੇਤਾ ਮੋਟਾ ਮੋਟਾ ਤਪਿਆ ਹੁੰਦਾ, ਬੜੀ ਆਪ ਜੀ ਨੂੰ ਤਕਲੀਫ ਹੋਵੇਗੀ, ਖੇਤ ਝੱਲਣਾ ਪਵੇਗਾ। ਮਹਾਰਾਜ ਚੁੱਪ ਕਰ ਗਏ। ਫਿਰ ਇੱਕ ਦਿਨ ਕਿਹਾ, ਰਾਮ ਸਿੰਘ ਆ ਤੇਰੇ ਪਿੰਡ ਜਾਣ ਦਾ ਖਿਆਲ ਆਉਂਦਾ, ਜਾਣਾ ਸੀ ਉਸ ਮਾਈ ਨੂੰ ਦਰਸ਼ਨ ਦੇਣ। ਅਤੇ ਉਹ ਕਹਿਣ ਲੱਗਾ, ਜੀ ਉਹੀ ਗੱਲ ਦੁਹਰਾਈ, ਗਰਮੀ ਬੜੀ, ਤਪਸ਼ ਬੜੀ। ਮਹਾਰਾਜ ਕਹਿੰਦੇ, ਅਸੀਂ ਤੇਰੇ ਪਿੰਡ ਜਾਣਾ ਚਾਹੁੰਦੇ, ਤੇਰੇ ਘਰ, ਤੂੰ ਬਲਾ ਕਰਦਾ, ਬਹਾਨੇ ਬਣਾਉਣਾ। ਜਦੋਂ ਥੋੜ੍ਹਾ ਜਿਹਾ ਵੀਰ ਰਸ ਨਾਲ ਬੋਲੇ ਹਜ਼ੂਰ, ਤਾਂ ਕਹਿਣ ਲੱਗਾ, ਸਰ ਖਿਮਾ ਕਰ ਦਿਓ ਮਹਾਰਾਜ, ਸੱਤ ਵਜਨ 'ਚ ਆਪ ਜੀ ਦੀ ਮੌਜ ਆ, ਤਾਂ ਚਲੀਏ। ਤਾਂ ਉਹਨੇ ਪ੍ਰਬੰਧ ਕੀਤਾ ਪਿੰਡ ਦੇ ਬਾਹਰ ਬਾਹਰ ਇੱਕ ਲੱਕੜਾਂ ਦੇ ਨਾਲ ਕੁੱਲਾ ਬਣਾਇਆ, ਛੱਤ ਪਾਈ, ਉੱਥੇ ਘੜੇ ਦੇ ਪਾਣੀ ਦੇ ਘੜੇ ਭਰ ਭਰ ਰੱਖੇ, ਪਾਣੀ ਤਰੌਂਕਿਆ ਗਿਆ, ਰੇਤਾ ਠਾਰਿਆ ਗਿਆ, ਸਤਿਗੁਰੂ ਮਹਾਰਾਜ ਦੀ ਆਮਦ ਹੋਈ, ਇੱਕ ਡੰਗ ਪ੍ਰਸ਼ਾਦਾ ਉੱਥੇ ਛਕਾਇਆ ਗਿਆ। ਫਿਰ ਭਾਈ ਰਾਮ ਸਿੰਘ ਦੀ ਇੱਛਾ, ਮਹਾਰਾਜ ਨੇ ਪ੍ਰੇਰ ਲਿਆ ਉਸਨੂੰ ਵੀ ਘਰ ਵੀ ਚਰਨ ਪਾਉਣ, ਅਤੇ ਸਤਿਗੁਰੂ ਮਹਾਰਾਜ ਘੋੜੇ 'ਤੇ ਚੜ੍ਹ ਕੇ ਚੱਲ ਪਏ। ਜਦੋਂ ਰਾਮ ਸਿੰਘ ਨੇ ਬੇਨਤੀ ਕੀਤੀ ਤਾਂ ਰਸਤੇ 'ਚ ਮਾਈ ਦੇਸਾਂ ਦਾ ਘਰ ਸੀ, ਅਤੇ ਮਾਈ ਦੇਸਾਂ ਨਾਲ ਮੇਲ ਜੋਲ ਛੱਡਿਆ ਹੋਇਆ ਸੀ ਰਾਮ ਸਿੰਘ ਹੋਰਾਂ ਨੇ। ਭਾਈ ਰਾਮ ਸਿੰਘ ਤਖਤਮਲ ਬਖਤਮਲ ਵੀ ਇਹਦੇ ਭਰਾ ਸੀ, ਬਾਅਦ 'ਚੋਂ ਵੀ ਅੰਮ੍ਰਿਤਧਾਰੀ ਹੋਏ, ਰਾਮ ਸਿੰਘ ਨੇ ਅੰਮ੍ਰਿਤ ਛਕ ਲਏ ਸੀ ਪਹਿਲਾਂ। ਅਤੇ ਸਤਿਗੁਰੂ ਮਹਾਰਾਜ ਜਿਸ ਵੇਲੇ ਲੰਘ ਰਹੇ ਸੀ, ਮਾਈ ਦੇਸਾਂ ਨੇ ਉਹ ਖੇਸ ਜਿਹਦੇ ਦੁਆਲੇ ਦੁਆਲੇ ਲਾਲ ਰੰਗ ਦਾ ਕੱਪੜਾ ਲਾ ਕੇ ਕਿਨਾਰੀ ਲਾਈ ਸੀ, ਇੱਕ ਇੱਕ ਤੰਦ ਨਾਲ ਵਾਹਿਗੁਰੂ ਜਪਦਿਆਂ ਹੋਇਆ ਖੇਸ ਬੁਣਿਆ ਸੀ ਮਾਈ ਨੇ ਆਪਣੀ ਹੱਥੀਂ। ਉਹ ਖੇਸ ਉਹਨੇ ਕਸ਼ 'ਚ ਲਿਆ ਹੋਇਆ ਅਤੇ ਦਰਵਾਜ਼ੇ 'ਤੇ ਖਲੋਤੀ ਸੀ ਕਿ ਗੁਰੂ ਮਹਾਰਾਜ ਇੱਧਰ ਦੀ ਲੰਘਣਗੇ ਅਤੇ ਦਰਸ਼ਨ ਹੋ ਜਾਣਗੇ, ਜੇ ਮਹਾਰਾਜ ਬਿੰਦਕ ਰੁਕ ਜਾਣਗੇ ਤਾਂ ਖੇਸ ਭੇਟਾ ਹੋ ਜਾਏਗਾ। ਪਰ ਉਹਦੇ ਅੰਦਰ ਭਾਵਨਾ ਇਹ ਸੀ ਪਹਿਲਾਂ ਵੀ ਕਿਤੇ ਆਉਣ ਸਤਿਗੁਰੂ ਮਹਾਰਾਜ ਅਤੇ ਮੈਂ ਖੇਸ ਵਿਛਾਵਾਂ ਉੱਪਰ ਚੌਂਕੀ 'ਤੇ ਬਿਠਾ ਕੇ ਸਤਿਗੁਰੂ ਨੂੰ ਆਪਣੀ ਹੱਥੀਂ ਪ੍ਰਸ਼ਾਦਾ ਛਕਾਵਾਂ। ਅਤੇ ਪਰ ਹੁਣ ਇਹ ਖਿਆਲ ਸੀ ਵੀ ਮੇਰੇ ਘਰ ਤਾਂ ਨਹੀਂ ਆਉਣਗੇ, ਰਾਮ ਸਿੰਘ ਹੋਣਾ ਨੇ ਸੱਦਿਆ ਹੋਇਆ ਗੁਰੂ ਸਾਹਿਬ ਨੂੰ, ਉਹਨਾਂ ਦੇ ਘਰ ਜਾਣਗੇ, ਮੇਰੇ ਘਰ ਤਾਂ ਆਉਣਾ ਨਹੀਂ। ਪਰ ਹਿਰਦਾ ਜਦੋਂ ਭਗਤੀ ਭਾਵਨਾ ਵਾਲਾ ਸਿਮਰ ਸਿਮਰ ਕੇ ਸਵਾਸ਼ ਹੋਇਆ ਹੋਇਆ ਨਿਰਾ ਪ੍ਰੇਮ ਦੀ ਮੂਰਤ ਬਣਿਆ ਹੋਇਆ ਅਤੇ ਖੇਸ ਕਸ਼ 'ਚ ਲੈ ਖਲੋਤੀ, ਇੱਕ ਉਹਦੀ ਸਹੇਲੀ ਸੀ ਮਾਈ ਅਤੀਸੋ, ਇਹ ਦੋਵੇਂ ਖੜੀਆਂ ਸੀ, ਦੋਵੇਂ ਸਤਸੰਗਣਾ ਸੀ, ਹੋਰ ਦੁਨੀਆਂ ਨਾਲ ਮੇਲ ਜੋਲ ਹੈ ਨਹੀਂ, ਇਕੱਠੀਆਂ ਬੰਦਗੀ ਕਰਦੀਆਂ ਸਿਮਰਨ ਕਰਦੀਆਂ ਸਨ, ਤਾਂ ਗੁਰਾਂ ਦੀ ਬਾਣੀ ਦੇ ਅਭਿਆਸ 'ਤੇ ਕਰਦੀਆਂ ਸੀ। ਤਾਂ ਸਤਿਗੁਰੂ ਮਹਾਰਾਜ ਜਾ ਰਹੇ ਘੋੜੇ 'ਤੇ ਚੜ੍ਹੇ, ਹਜ਼ੂਰ ਨੇ ਘੋੜਾ ਥੰਮ ਲਿਆ, ਤਾਂ ਉਹ ਰਾਮ ਸਿੰਘ ਜੀ ਦੂਰੋਂ ਆਵਾਜ਼ ਮਾਰਦੇ ਆ, ਮਹਾਰਾਜ ਦਾਸ ਦਾ ਘਰ ਅੱਗੇ ਆ। ਹਜ਼ੂਰ ਨੇ ਇਸ਼ਾਰਾ ਕੀਤਾ ਵੀ ਜਰਾ ਕਿ ਚੁੱਪ ਕਰ, ਤਾਂ ਸਾਨੂੰ ਇੱਥੇ ਵੀ ਕੰਮ ਹੈ ਰਾਮ ਸਿੰਘ। ਹਜ਼ੂਰ ਘੋੜੇ ਤੋਂ ਉਤਰੇ ਅਤੇ ਮਾਈ ਦੇ ਨੇਤਰ ਜੁੜੇ ਹੋਏ ਸੀ, ਬਿਰਧ ਹੋਈ ਹੋਈ ਸੀ ਮਾਈ, ਅਤੇ ਸਤਿਗੁਰੂ ਮਹਾਰਾਜ ਨੇ ਛੇਤੀ ਨਾਲ ਨਾ ਮਲਕੜੇ ਜੇ ਇਹਦੀ ਕਸ਼ ਵਿੱਚੋਂ ਖੇਸ ਖਿੱਚ ਲਿਆ। ਜਦੋਂ ਖੇਸ ਖਿੱਚਿਆ ਅਤੇ ਉਹਦੇ ਨੇਤਰ ਖੁੱਲ੍ਹੇ ਅਤੇ ਲੱਗੀ ਚਰਨਾਂ 'ਤੇ, ਲੇਕਿਨ ਸਤਿਗੁਰਾਂ ਨੇ ਬਾਹਾਂ ਤੋਂ ਫੜ ਲਿਆ। ਮਹਾਰਾਜ ਕਹਿਣ ਲੱਗੇ ਵੀ ਖੜ ਜਾ ਮਾਤਾ। ਹਜ਼ੂਰ ਨੇ ਖੇਸ ਦੀ ਬੁੱਕਲ ਮਾਰਨੀ ਘੁੱਟ ਕੇ ਗਰਮੀਆਂ ਦੇ ਦਿਨਾਂ 'ਚ, ਮਾਤਾ ਨਿਹਾਲ ਹੋ ਗਈ। ਫਿਰ ਹਜ਼ੂਰ ਨੇ ਖੇਸ ਲਾ ਕੇ ਦਿੱਤਾ, ਲੈ ਮਾਤਾ ਘਰ ਜਾ ਕੇ ਵਿਛਾ, ਇਸ ਖੇਸ 'ਤੇ ਬੈਠ ਕੇ ਮੈਂ ਤੇਰੇ ਹੱਥੋਂ ਬਣਿਆ ਪ੍ਰਸ਼ਾਦਾ ਵੀ ਛਕਣਾ। ਹਜ਼ੂਰ ਆਪ ਕਹਿ ਰਹੇ, ਕਿਹਾ ਨਹੀਂ ਸੀ ਮਾਈ ਨੇ, ਹਜ਼ੂਰ ਕਹਿ ਰਹੇ ਤੇਰੇ ਕੋਲ ਪ੍ਰਸ਼ਾਦਾ ਛਕਣਾ। ਫਿਰ ਖੈਰ ਮੁੱਕਦੀ ਗੱਲ, ਹਜ਼ੂਰ ਚੜ੍ਹੇ ਉਹਨਾਂ ਦੇ ਚਬਾਰੇ, ਫਿਰ ਥੱਲੇ ਉਤਰੇ ਮਾਈ ਦੇਸਾਂ ਦੇ ਘਰ ਵੱਲ ਨੂੰ। ਪਹਿਲਾਂ ਦਰਵਾਜ਼ਾ ਸੀ ਪਰ ਹੁਣ ਕੰਧ ਕਰ ਦਿੱਤੀ ਗਈ ਸੀਟਾਂ ਲਾ ਕੇ। ਸਤਿਗੁਰੂ ਕਲਗੀਧਰ ਨੇ ਲੱਤ ਮਾਰ ਕੇ ਕੰਧ ਢਾਈ, ਜਿਹੜਾ ਮਾਈ ਦੇਸਾਂ ਦੇ ਘਰ ਵੱਲ ਨੂੰ ਦਰਵਾਜ਼ਾ ਸੀ ਨਾ, ਹਜ਼ੂਰ ਨੇ ਲੱਤ ਮਾਰ ਕੇ ਕੰਧ ਢਾਈ, ਉਸ ਦਰਵਾਜ਼ੇ ਵਿੱਚ ਦੀ ਲੰਘੇ। ਅਤੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ, ਇੱਕ ਤਾਂ ਮਾਈ ਨਿਹਾਲ ਕੀਤੀ ਜਦੋਂ ਸਤਿਗੁਰੂ ਮਹਾਰਾਜ ਗਏ ਨਾ, ਅਤੇ ਇੱਕ ਚੌਂਕੀ 'ਤੇ ਉਹਨੇ ਪ੍ਰਸ਼ਾਦਾ ਰੱਖਿਆ ਅਤੇ ਥਾਲ ਦੇ ਰੁਮਾਲ ਪਾਇਆ ਹੋਇਆ, ਦੂਜੀ ਚੌਂਕੀ 'ਤੇ ਦੂਜੇ ਲਾਗੇ ਬੈਠੀ ਹੋਈ ਸੀ, ਇੱਕ ਚੌਂਕੀ ਬੈਠਣ ਲਈ, ਇੱਕ 'ਤੇ ਪ੍ਰਸ਼ਾਦਾ ਰੱਖਿਆ ਹੋਇਆ। ਅਤੇ ਇੰਝ ਇਸ ਭਾਵਨਾ ਨਾਲ ਮਾਤਾ ਪੱਖੀ ਚੱਲ ਰਹੀ ਸੀ, ਗੁਰੂ ਸਾਹਿਬ ਬੈਠੇ ਹੋਏ ਨੇ। ਅਤੇ ਸਤਿਗੁਰੂ ਮਹਾਰਾਜ ਜਦੋਂ ਗਏ, ਉੱਚੀ ਆਵਾਜ਼ ਨਹੀਂ ਦਿੱਤੀ, ਖੜਕਾ ਨਹੀਂ ਕੀਤਾ, ਸਤਿਗੁਰੂ ਮਹਾਰਾਜ ਆਪਣੀ ਚੌਂਕੀ 'ਤੇ ਬਹਿ ਗਏ ਅਤੇ ਪ੍ਰਸ਼ਾਦ ਵਾਲਾ ਥਾਲ ਚੁੱਕ ਲਿਆ, ਰੁਮਾਲ ਲਾਇਆ ਅਤੇ ਹਜ਼ੂਰ ਛਕਣ ਲੱਗ ਪਏ। ਮਾਹੀ ਉਦੋਂ ਵੀ ਨੇਤਰ ਬੰਨ੍ਹ ਕੇ ਪੱਖੀ ਝੱਲੀ ਜਾ ਰਹੀ ਸੀ ਅਤੇ ਹਜ਼ੂਰ ਫਿਰ ਬੋਲੇ ਹੱਸ ਕੇ, ਕਹਿੰਦੇ ਮਾਤਾ ਪ੍ਰਸ਼ਾਦੇ ਦੇ ਨਾਲ ਜਲ ਵੀ ਛਕਾਈਦਾ ਕਿ ਨਹੀਂ? ਨੇਤਰ ਖੁੱਲ੍ਹੇ, ਛੇਤੀ ਨਾਲ ਛੰਨਾ ਪਾਣੀ ਦਾ ਲਿਆਂਦਾ। ਸਤਿਗੁਰਾਂ ਨੇ ਛਕਿਆ, ਫਿਰ ਸਤਿਗੁਰੂ ਵਰ ਦੇਣ ਲੱਗੇ, ਮਾਤਾ ਤੇਰੇ ਰੋਮ ਰੋਮ ਵਿੱਚ ਵਾਹਿਗੁਰੂ, ਮਾਤਾ ਤੇਰੀਆਂ ਕੁਲਾਂ ਦਾ ਉਧਾਰ, ਮਾਤਾ ਤੇਰਾ ਦਰਸ਼ਨ ਮੇਰਾ ਦਰਸ਼ਨ, ਮਾਤਾ ਤੇਰੀ ਸੇਵਾ ਮੇਰੀ ਸੇਵਾ, ਜੋ ਤੇਰੀ ਸੇਵਾ ਕਰਨਗੇ ਉਹ ਤਰ ਜਾਣਗੇ। ਫਿਰ ਭਾਈ ਰਾਮ ਸਿੰਘ ਹੋਰਾਂ ਨੂੰ ਕਿਹਾ, ਰਾਮ ਸਿੰਘਾ ਤੁਹਾਡੀਆਂ ਜਨਾਨੀਆਂ ਨੋਹਾਂ ਧੀਆਂ ਇਸ ਮਾਈ ਦੀ ਰੱਜ ਰੱਜ ਕੇ ਸੇਵਾ ਕਰੋ ਤਾਂ ਤੁਹਾਡੀ ਸਿੱਖੀ ਮੈਨੂੰ ਮਨਜ਼ੂਰ ਆ, ਜੇ ਇਸ ਮਾਈ ਦੀ ਸੇਵਾ ਨਹੀਂ ਕਰਨੀ ਮੇਰਾ ਤੁਸੀਂ ਮੇਰੇ ਕੁਛ ਨਹੀਂ ਲੱਗਦੇ। ਜਿੰਨਾ ਚਿਰ ਇਹ ਜਿਉਂਦੀ ਰੱਜ ਰੱਜ ਕੇ ਸੇਵਾ ਕਰੋ, ਇਸ ਸਰੀਰ ਵਿੱਚ ਪ੍ਰੇਮ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਰਹਿ ਗਈ, ਇੱਥੇ ਨਿਰਾ ਪ੍ਰੇਮ ਪ੍ਰੇਮ ਆ, ਵਾਹਿਗੁਰੂ ਵਾਹਿਗੁਰੂ ਵਸਿਆ ਹੋਇਆ, ਐਸੀ ਖੇਡ ਆਏ ਪਰਮਾਤਮਾ ਦੀ। ਇਸ ਕਰਕੇ ਸਤਿਗੁਰੂ ਕਹਿ ਲਓ ਪਰਮਾਤਮਾ ਕਹਿ ਲਓ ਇੱਕੋ ਹੀ ਬਾਤ ਹੈ, ਅਤੇ ਸਤਿਗੁਰੂ ਵੀ ਵਿਅਕਤੀ ਨਹੀਂ ਜਾਂ ਸਰੀਰ ਦੀ ਕੈਦ ਵਿੱਚ ਨਹੀਂ। ਜਿਹੜੇ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਆ ਨਾ, ਜਦੋਂ ਚਰਨਾਂ ਦੀ ਗੱਲ ਆਉਂਦੀ ਤਾਂ ਆਉਂਦੇ, ਵੇਖੋ ਜੀ ਦੇਹ ਹੋਵੇਗੀ ਤਾਂ ਚਰਨ ਹੋਣਗੇ ਨਾ, ਅਤੇ ਜਿਹੜਾ ਪਰਮਾਤਮਾ ਦੇ ਚਰਨਾਂ ਬਾਰੇ ਇਹ ਵਚਨ ਹੈ, ਹੁਣ ਪਰਮਾਤਮਾ ਵਿਖਾਓ ਫਿਰ ਕਿਹੋ ਜਿਹਾ, ਉਹਦੇ ਚਰਨ ਕਿਹੜੇ ਹੋਏ ਫਿਰ? ਤਾਂ ਇਹ ਵਚਨ ਹਨ ਸਤਿਗੁਰੂ ਮਹਾਰਾਜ ਦੇ, ਹਿਰਦੈ ਚਰਨ ਵਸਾਇਓ, ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਹਿਰਦੇ ਵਿੱਚ ਚਰਨ ਵਸਾਉਣੇ, ਫਿਰ ਉਹ ਛਾਤੀ ਪਾੜ ਕੇ ਥੋੜਾ ਵਸਾਏ ਜਾਣਗੇ, ਚਮੜੇ ਦੇ ਪੈਰ ਤੇ ਛਾਤੀ ਪਾੜ ਕੇ ਅੰਦਰ ਲੰਘ ਸਕਦੇ ਹਨ। ਉਹ ਚਰਨ ਹੋਰ, ਉਹ ਚਰਨ ਇਹ ਪ੍ਰੇਮ ਹੈ, ਨਾਮ ਹੈ, ਭਾਵਨਾ ਹੈ, ਫਿਰ ਅਕਾਲ ਪੁਰਖ ਦਾ ਦਰਸ਼ਨ ਵੀ, ਮਤਲਬ ਉਹਦੇ ਸਰੂਪ ਦਾ ਗਿਆਨ। ਠਾਕੁਰ ਚਰਨ ਸੁਹਾਵੇ, ਮਹਾਰਾਜ ਤੁਹਾਡੇ ਚਰਨ ਬੜੇ ਸ਼ੋਭਨੀਕ ਹਨ, ਪਰ ਇਹ ਸਾਰਿਆਂ ਨੂੰ ਪ੍ਰਾਪਤ ਨਹੀਂ ਹੋਏ, ਹਰ ਸੰਤਨ ਪਾਵੇ। ਹੇ ਹਰੀ, ਤੇਰੇ ਸੰਤ ਜਨਾਂ ਦੇ ਤੇਰੇ ਚਰਨ ਪ੍ਰਾਪਤ ਕੀਤੇ ਹਨ। ਕੱਲ ਜਿਹੜੇ ਵਚਨ ਆਏ ਸੀ ਗੁਰੂ ਮਹਾਰਾਜ ਦੀ ਬਾਣੀ ਚ ਸ਼ਬਦ ਵਿੱਚ, ਉਹ ਇਹੀ ਸਿਖਾ ਰਹੇ ਹਨ ਸਾਨੂੰ, ਪਰਮਾਤਮਾ ਦੀ ਭਗਤੀ ਆਖਰੀ ਦਮ ਤੱਕ ਹੋਵੇ, ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਆਖਰੀ ਦਮ ਤੱਕ ਸਾਨੂੰ ਆਪਣੀ ਭਗਤੀ ਬਖਸ਼ੋ। ਔਰ ਵਾਹਿਗੁਰੂ ਦੇ ਜਿਹੜੇ ਸੰਤ ਹਨ ਉਹਨਾਂ ਕੋਲ ਦਾਤ ਹੈ, ਇੰਜ ਹੀ ਚਰਨ ਵਸਾਉਣੇ ਹਨ, ਕਿਸੇ ਕਰਮ ਦਾ ਹੰਕਾਰ ਨਹੀਂ। ਜਿਹੜਾ ਵਾਹਿਗੁਰੂ ਦੇ ਚਰਨਾਂ ਵੱਲ ਨੂੰ ਹੱਥ ਕਰਦਾ ਮਤਲਬ ਹੰਕਾਰ ਨਹੀਂ ਹੈ, ਹੰਕਾਰ ਛੱਡ ਕੇ। ਤਾਂ ਹਜ਼ੂਰ ਕਹਿੰਦੇ ਰਹਾਉ, ਆਪ ਗਵਾਇਆ ਸੇਵ ਕਮਾਇਆ, ਉਹਨਾਂ ਨੇ ਵਾਹਿਗੁਰੂ ਦੀ ਭਗਤੀ ਦੀ ਸੇਵਾ ਨੂੰ ਕਮਾਇਆ ਹੈ ਤੇ ਆਪਾ ਗਵਾਇਆ। ਹਿਰਦੇ ਚੋਂ ਆਪਾ ਭਾਵ ਕਿ ਮੈਂ ਵੀ ਕੁਛ ਹੈਗਾ, ਇਹ ਗਵਾਈ ਲਿਆ ਹੈ, ਗੁਣ ਰਸ ਰਸ ਗਾਵੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਿੱਖਿਆ ਦਿੰਦੇ ਕਿ ਰਸ ਪ੍ਰੇਮ ਦੇ ਨਾਲ, ਰਸ ਵਿੱਚ ਆ ਕੇ ਵਾਹਿਗੁਰੂ ਰਸੀਆ ਹੈ ਜੋ ਪਰਮਾਤਮਾ ਦੇ ਗੁਣ ਗਾਓ। ਇਹ ਉਹਨਾਂ ਭਗਤਾਂ ਸੰਤਾਂ ਨੇ ਰਸ ਲੈ ਕੇ ਪ੍ਰੇਮ ਦੇ ਸਹਿਤ ਹੋ ਕੇ ਗੁਣ ਗਾਏ ਹਨ। ਇੱਕ ਹੈ ਆਸਾ ਦਰਸ ਪਿਆਸਾ, ਉਹਨਾਂ ਨੂੰ ਪਰਮਾਤਮਾ ਦੀ ਸਹਾਇਤਾ ਦੀ ਹੀ ਆਸ ਹੈ, ਹੋਰ ਦੂਜੀ ਆਸ ਚੁਕਾਈ। ਸੰਸਾਰ ਦੀ ਆਸ ਵਿੱਚ ਅਸੀਂ ਜੀਵ ਰਹੇ ਹਾਂ, ਆਸਾ ਕਰਤਾ ਜਗਮੂ ਆਸਾ ਮਰਿਆ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸੁਚਿਤ ਲਾਏ। ਸੋ ਇਸ ਪ੍ਰਕਾਰ ਧ੍ਰਿਗੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿੱਤ ਲਾਏ। ਸੋ ਇਸ ਪ੍ਰਕਾਰ ਆਸਾ ਵਿੱਚ ਸੰਸਾਰ ਦੀ ਆਸਾ ਜੀ ਲਾਈ ਹੋਈ ਹੈ, ਆਸਾ ਵਿੱਚ ਅੱਤ ਦੁੱਖ ਘਣਾ ਮਨਮੁਖ ਚਿੱਤ ਲਾਇਆ, ਗੁਰਮੁਖ ਭਏ ਨਿਰਾਸ਼ ਪਰਮ ਸੁਖ ਪਾਇਆ। ਦੁਨੀਆਂ ਦੀ ਆਸਾ ਤੋਂ ਨਿਰਾਸ਼ ਹੋ ਕੇ ਹੀ ਗੱਲ ਬਣੇ, ਜੋ ਦੁਨੀਆਂ ਵੱਲੋਂ ਉਦਾਸ ਨਹੀਂ, ਨਿਰਾਸ਼ ਨਹੀਂ, ਨਿਰੰਕਾਰ ਦੀ ਕਦਾਚਿਤ ਉਸ ਹਿਰਦੇ 'ਚ ਤਲਾਸ਼ ਨਹੀਂ, ਉਸ ਹਿਰਦੇ 'ਚ ਰੱਬ ਦੀ ਤਲਾਸ਼ ਨਹੀਂ ਪੈਦਾ ਹੋਵੇਗੀ। ਇੱਕ ਪਰਮਾਤਮਾ ਦੀ ਆਸਾ, ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਆਣ ਨਾ ਭਾਵੇ, ਹੋਰ ਕੁਛ ਚੰਗਾ ਹੀ ਨਹੀਂ ਲੱਗਦਾ ਹੈ, ਇਹ ਸੰਤ ਦੀ ਅਵਸਥਾ ਹੈ। ਦਿਨੇ ਰਾਤ ਜਿਵੇਂ ਸੰਤ ਉਧਰ ਸਿੰਘ ਸਾਹਿਬ ਪ੍ਰਾਪਤੀ ਹੋ ਕੇ ਵੀ ਇੰਨਾ ਵਿਰਾਗ ਕੇ ਦੀਵਾਨਾਂ 'ਚ ਬੈਠੇ ਵੀ ਹੰਝੂ ਹੀ ਵਗੀ ਜਾਂਦੇ ਸਨ। ਇਹ ਨਹੀਂ ਕਿ ਉਹ ਕੋਈ ਪਖੰਡ ਕਰਦੇ ਸੀ ਜਾਣ ਕੇ ਹੰਝੂ, ਨਹੀਂ, ਰੁਕਦਾ ਨਹੀਂ ਹਿਰਦਾ, ਹੰਝੂ ਵਗੀ ਜਾਂਦੇ ਸਨ, ਉਹ ਤੇ ਛਪਾਉਂਦੇ ਸੀ ਆਪਣਾ ਆਪ, ਚਿਹਰੇ 'ਤੇ ਪਰਨਾ ਲੈ ਲਿਆ ਕਰਦੇ ਸੀ। ਤਾਂ ਇਸ ਪ੍ਰਕਾਰ ਕਹਿੰਦੇ ਹੋਰ ਕੁਛ ਚੰਗਾ ਹੀ ਨਹੀਂ ਲੱਗਦਾ ਹੈ। ਆਣ ਨਾ ਭਾਵੇ, ਦਇਆ ਤੁਹਾਰੀ ਕਿਆ ਜੰਤ ਵਿਚਾਰੀ। ਮਹਾਰਾਜ, ਇਹ ਤੁਹਾਡੇ ਦਰਸ਼ਨਾਂ ਦੀ ਪਿਆਸ ਤੁਹਾਡੀ ਦਇਆ ਦੇ ਨਾਲ ਹੀ ਪੈਦਾ ਹੁੰਦੀ ਹੈ। ਜੰਤ ਵਿਚਾਰਾ ਕੀ ਹੈ? ਜੰਤ ਦੀ ਬੁੱਧੀ ਬਿਰਤੀ ਸੁਰਤੀ ਕਿਆ ਹੈ? ਇਸ ਜੀਵ ਦੀ ਬਿਰਤੀ ਸੁਰਤੀ ਕੁਛ ਨਹੀਂ ਵਿਚਾਰੀ, ਤੁੱਛ ਹੈ। ਨਾਨਕ ਬਲ ਬਲ ਜਾਵੇ, ਤੇਰੇ ਤੋਂ ਬਲਿਹਾਰ ਬਲਿਹਾਰ ਜਾਈ। ਸੰਤ ਤੇਰਾ ਭਗਤ ਉਹ ਤੇਰੇ ਤੋਂ ਬਲ ਬਲ ਜਾਵੇ, ਬਲਬਹਾਰ ਬਲਿਹਾਰ ਜਾਂਦਾ ਹੈ। ਤੂੰ ਏਡਾ ਮਹਾਨ ਹੈ ਸੱਚੇ ਪਾਤਸ਼ਾਹ, ਤੈਨੂੰ ਛੱਡ ਕੇ ਤੁਧਨੋ ਛੋੜ ਜਾਈਐ ਪ੍ਰਭ ਕੈ ਧਰ। ਆਨ ਨਾ ਬੀਆ ਤੇਰੀ ਸੰਸਰ ਬੀਆ, ਹੋਰ ਦੂਜਾ ਕੋਈ ਤੇਰੀ ਸੰਸਰ ਬਰਾਬਰ ਹੈ ਹੀ ਨਹੀਂ ਹੈ, ਤੇ ਫਿਰ ਤੈਨੂੰ ਛੱਡ ਕੇ ਹੋਰ ਕਿਸੇ ਵੱਲ ਚਿੱਤ ਕਿਵੇਂ ਜਾਏਗਾ? ਸੋ ਇਸ ਪ੍ਰਕਾਰ ਦਾ ਸਤਿਗੁਰਾਂ ਦਾ ਇਹ ਉਪਦੇਸ਼ ਹੈ ਕਿ ਵਾਹਿਗੁਰੂ ਪਰਮਾਤਮਾ ਸਾਡੇ ਵਰਗਾ ਵਿਅਕਤੀ ਨਹੀਂ, ਤੇ ਵਿਅਕਤੀ ਦੇ ਜਿਹੋ ਜਿਹੇ ਪੈਰ ਹਨ ਇਹੋ ਜਿਹੇ ਪਰਮਾਤਮਾ ਦੇ ਚਰਨ ਨਹੀਂ ਹਨ। ਉਹ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਜਾ ਚਿੱਤ ਚਰਨ ਨਾਮ। ਹਿਰਦੇ 'ਚ ਪਰਮਾਤਮਾ ਦਾ ਨਾਮ ਵਸਾਓ ਜਪ ਜਪ ਕੇ, ਫਿਰ ਦਰਸ਼ਨ ਵੀ ਹੋਣਗੇ, ਇਹ ਚਰਨ ਵੀ ਦਿਸਣਗੇ ਪਰਮਾਤਮਾ ਦੇ। ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।